दर्द होती है, दर्द होता है, ये बड़ा कॉमन है, ये तकलीफ बड़ी कॉमन है। और वो पेशेंट्स नू कई बार एनस के बाहर कोई गठ की भी महसूस होती है, जिन्हू मौके कह देंगे ने। तो ये जिहड़ी तकलीफ है, जिहड़ी पेन आफ्टर डेफिकेशन, यानी स्टूल पास करन तो बाद दर्द और जलन होनी और बाहर मौका महसूस होना, ये आम तौर पे एनल फिशर की तकलीफ होती है। मतलब उन्होंने एनल कनाल दे विच कोई कट आ जाता है, जिदे करके पेशेंट नू दर्द और जलन महसूस होती है। तो जो भी ये तकलीफ होती है, पेशेंट नू काफी तकलीफ होती है, और कई बार डॉक्टर ऑपरेशन दस देंगे ने, पर असीं अपने क्लिनिक दे विच दो तरह के कैप्सूल दिंदे हां, बड़े कमाल दे रिजल्ट ने। 4-5 दिन दे विच पेशेंट नू आराम आ जाता है, और अज तक किसी मरीज नू एनल फिशर दे किसी भी मरीज नू ऑपरेशन कराने की लोड़ नहीं पई
जी,
असीं दवाई नाले ठीक कर दिंदे
हां। इत्थे अपने को चाइनीज डॉक्टर ने, मेरे को भी एडवरटाइजमेंट करते रहे ने, सर्जरी वगैरह करते ने, काफी हर्बल्स दे नाल काफी महंगी पै जांदी है। अपना इलाज किन्ना है? वो तो 3,000-3,500 डॉलर तक
उन्हां दा बिल चला जांदा सी। साडी तां दवाई गरवाल साहब हार्डली कोई $100 दी महीने दी दवाई हुंदी है, और 1-2 महीने च पेशेंट ठीक हो जांदे ने। और जिन्हां मरीजां नू एनल फिशर दी तकलीफ है, मैं एक तां घरेलू इलाज दस दिंदा उन्हां नू, 90% दा पेशेंट इहदे नाल ही ठीक हो जांदे ने। घरेलू इलाज यह है भी अपने कब्ज नहीं होंगे, कब्ज तो बचने लिए पेशेंट नू जरूर फाइबर डाइट लेनी चाहिए है, खाने च फाइबर लेने चाहिए ने, या फिर इसबगोल मिल जाता आम अपने स्टोरों के उत्ते देसी इसबगोल। इसबगोल का लैन का तरीका यह होंगे कि 2 बड़े चमचे पानी च घोल के डिनर तो पहला लेने ने, शाम को 5-6 बजे आम तौर से लोग डिनर तो बाद लेंदे ने, उदे नाल बाउल थोड़े इरेगुलर हो जाते ने।
डिनर तो पहला लेना जरूरी है
जी जी जी, क्योंकि इहदा इफेक्ट 8-10 घंटे बाद आंदा है। जे तुसी रात नू 11-12 बजे लाओगे फिर इहदा इफेक्ट सवेरे 11-12 बजे तक आएगा। सो इहनू तुसी 6 बजे लाओ, 5-6 बजे शाम नू, फिर इहदा सवेरे उठ के तुहानू पूरा इफेक्ट नजर आऊगा। और जे किसी नू ज्यादा तकलीफ है, इहदे च निम दा ऑयल या कोकोनट ऑयल भी लगाने लिए असीं रिकमेंड करते हैं। ते जे ज्यादा तकलीफ है फिर उन्हां नू कॉन्टैक्ट करना पैना, मैनू कॉल भी कर सकते ने, जां मैनू मिलन क्लिनिक दे विच आके। मैं 2 दिन वॉक इन क्लिनिक करदा फ्राइडे सैटरडे। मेरा क्लिनिक का एड्रेस है 2250 बोवेर ड्राइव ईस्ट, यूनिट है 601।
अच्छा, कई कई
घरेलू प्लाजा ओदे च मल्टी स्टोरी बिल्डिंग है, ओदे 601 नंबर रूम च है।
आप बाद च दस दें एड्रेस, पहले कॉलर ले लिए, फिर मैं थोड़े घरेलू उपचार एक दो होर सुनी दे उन बारे भी पुछांगा तुहानू। जी स्वागत है प्रोग्राम दे विच।
हां जी सत श्री अकाल जी।
सत श्री अकाल जी।
हां जी, मैं पुछना सी मेरे बेटे दा जदा नक्सीर फुटने लग पंदी है ना, ओदा की इलाज कर सकदे वधिया
जी?
नक्सीर लई नक नू अंदरों लुब्रिकेटेड रखना बड़ा जरूरी है। लुब्रिकेशन लई तुसी बड़ा सिंपल इलाज है, देसी घ्यो लैके ओदियां 3 बूंदा एक नोस्ट्रल च, दूजे ए 3 बूंदा दूजी नोस्ट्रल च रोज रात नू पाओ, 1 महीना पा के देखो, महसूस होगा भी नक्सीर आनी बंद होगी।
सो देसी घ्यो दे नाल इहनू लुब्रिकेट रखना है
जी? जी, देसी की बेस्ट दवाई है।
कोई होर खान पीन दा उपचार? कोई
नहीं, खान पीन नाल इहदा कोई प्रॉब्लम नहीं हुंदी है। आम तौर ते बहुत सारे लोगों नूं वहम हुंदा वी इह गर्मी करके है, कोई कोई गोंद कतीरा दसदा है, कोई सिर च पानी पान नूं दसदा है, कोई लोड़ नहीं। इहदा सिर्फ नक नूं अंदरों लुब्रिकेटेड रखो, देसी की पाओ, 100% रिजल्ट है इहदे।
सो लाइक देसी को तो अंदर तक या फिर?
हाँ जी, जब बच्चा है तो थोड़ा जा उन्हें तकलीफ हो सकती भी गले से नाक से गले तो गले से चेक हो चले जावे, उन्हें थोड़ा समझाना पड़ेगा, पर कि हो जाए खाता भी जाऊंगा तब भी कोई प्रॉब्लम नहीं है
जी। अच्छा बाबा सिर बारे एक भी गल चलती है कि तुसी बेहियां रोटियां सवेरे उठ के दुध च भिओ के खा लो तो उहदे नाल भी बाबा सिर खत्म हो जाती है?
रोटी
ब्लड प्रेशर घटा, इज दैट ट्रू?
ਇਹ ਮੈਨੂੰ ਗਰਵਾ ਸਾਹਿਬ ਕਿਤਾਬ ਦਿਓ ਮੈਂ ਪੜ੍ਹਨੀ ਹੈ ਜਿਹੜੀ ਤੁਸੀਂ ਪੜ੍ਹਦੇ ਹੋ ਕਿਉਂਕਿ ਬਵਾਸੀਰ ਜਿਹੜੀ ਖਾਸ ਕਰਕੇ ਖੂਨੀ ਬਵਾਸੀਰ ਹੈ ਇਹਦਾ ਸੰਬੰਧ ਲਿਵਰ ਨਾਲ ਹੁੰਦਾ
ਜੀ। ਸੋ ਇੱਕ ਕਾਲਰ ਹੋਰ ਨੇ ਸਾਡੇ ਨਾਲ ਦੇਖਦੇ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ,
ਸਰਵਿੰਦਰ ਬੋਲਦਾ ਸੀ ਭਾਜੀ।
ਹਾਂਜੀ, ਤੁਸੀਂ ਪਿਕਨਿਕ ਦੇ ਬਾਰੇ ਗੱਲ ਕਰ ਰਹੇ ਹੋ ਕੋਈ?
ਉਹ ਅਗਲੇ ਵੀਕ ਮੈਂ ਕਹਿੰਦਾ ਭਾਜੀ, ਉਹ ਤਾਜ਼ੀ ਲੋਕਾਂ ਦੇ ਚੇਤੇ ਰਹਿੰਦਾ ਹਨਾ।
ਠੀਕ ਹੈ, ਠੀਕ ਹੈ, ਗੋ ਅਹੈਡ।
ਅੱਛਾ, ਇੱਕ ਨਾ ਜੋ ਦੱਸ ਰਹੇ ਨੇ ਡਾਕਟਰ ਸਾਹਿਬ, ਇਹ ਬਿਲਕੁਲ ਸਹੀ ਆ। ਆਪਣੇ ਜਿਹੜਾ ਨਕਸੀਰ ਸੁੱਟਦੀ ਹੈ ਨਾ, ਮੇਰੀ ਬੇਟੀ ਦੀ ਸੀਗੀ ਜੀ, ਆਪਣੇ ਉਹਦੇ ਜਦੋਂ ਸਵੇਰੇ ਉੱਠਦੀ ਸੀ ਤੇ ਨੱਕ ਸਿਣਕਦੀ ਸੀ ਤੇ ਉਦੋਂ ਜਦੀ ਉਹ ਹੋ ਜਾਂਦਾ ਸੀ ਨਾ, ਬਲੱਡ ਆਉਣ ਲੱਗ ਜਾਂਦਾ ਸੀ। ਇਹਦੇ ਵਿੱਚ ਤੁਹਾਡੇ ਕਹਿੰਦਾ ਉਹ ਕਹਿੰਦੇ ਨੇ ਵੀ ਜਿਹੜੀਆਂ ਨਰਮ ਨੇ ਤੁਹਾਡੀਆਂ ਨਾੜਾਂ ਨੇ, ਜਿਹੜੀ ਬਿਲਕੁਲ ਨਰਮ ਨੇ ਹਨਾ, ਉਹ ਸੋਫਟ ਨੇ ਜਿਹਦੇ ਨਾਲ ਇਹ ਹੁੰਦਾ ਵਾ ਹਨਾ। ਉਦੋਂ ਬਾਅਦ ਅਸੀਂ ਡਾਕਟਰ ਦੇ ਅਪੁਆਇੰਟਮੈਂਟ ਲਈ ਡਾਕਟਰ ਨੌਰਥ ਆਪਣੇ ਕੁਈਨ ਸਟਰੀਟ ਤੇ ਸਪੈਸ਼ਲਿਸਟ ਹੈ ਇਹਦਾ, ਉਹਨੂੰ ਉਹਨੇ ਚੈੱਕ ਕੀਤਾ। ਉਹ ਕਹਿੰਦਾ ਵੀ ਆਪਣੇ ਕਹਿੰਦਾ ਇਹਦਾ ਕਰਨਾ ਪੈਣਾ, ਮਤਲਬ ਕਿ ਵੀ ਇਹਨੂੰ ਬਰਨ ਕਰਨਾ ਪੈਣਾ, ਯੇ ਕਰਨਾ ਪੈਣਾ, ਤੇ ਉਹਨੇ ਸਾਨੂੰ ਡੇਟ ਦਿੱਤੀ। ਉਦੋਂ ਬਾਅਦ ਅਸੀਂ ਆ ਗਏ ਘਰੇ ਤੇ ਉਦੋਂ ਬਾਅਦ ਅਸੀਂ ਵੀ ਆ ਦੇਸੀ ਘਿਓ ਲਾਉਣ ਲੱਗ ਗਏ ਨੱਕ ਦੇ ਵਿੱਚ ਉਦਾਂ ਰਾਤ ਨੂੰ। ਉਹ ਬਿਲਕੁਲ ਠੀਕ ਹੋ ਗਈ ਤੇ ਉਦੋਂ ਬਾਅਦ ਉਹਨੂੰ ਜਾ ਕੇ ਦਿਖਾਇਆ, ਉਹ ਕਹਿੰਦਾ ਤਾਂ ਬਿਲਕੁਲ ਠੀਕ ਆ ਹਨਾ। ਤੇ ਉਹਨੇ ਸਾਨੂੰ ਪੁੱਛਿਆ ਵੀ ਕੀ ਲਾਉਂਦੇ ਹੋ, ਅਸੀਂ ਉਹਨੂੰ ਦੱਸਿਆ ਵੀ ਕਲੀਅਰ ਬਟਰ ਆ ਹਨਾ, ਵੀ ਅਸੀਂ ਉਹ ਯੂਜ ਕਰਦੇ ਹਾਂ। ਉਹ ਹੈਰਾਨ ਰਹਿ ਗਿਆ, ਉਹ ਕਹਿੰਦਾ ਵੀ ਇਹ ਤਾਂ ਬਿਲਕੁਲ ਹੀ ਠੀਕ ਠਾਕ ਹੋ ਗਈ ਹੈ ਹਨਾ, ਇਹ ਗੱਲ ਬਿਲਕੁਲ। ਉਹ ਮੁੜ ਕੇ ਹੁਣ ਕਦੇ ਹੋਈ ਨੀ, ਉਹ ਵੈਸੇ ਕਦੇ ਕਦੇ ਲਾ ਲੈਂਦੀ ਹੈ। ਦੂਜੀ ਜਿਹੜੀ ਜੀ ਇਹ ਦੱਸਦੇ ਨੇ ਬਾਬਾ ਸ਼ੀਰ ਬਾਰੇ, ਉਹ ਵੀ ਗੱਲ ਠੀਕ ਆ। ਜਿਹੜੀ ਤੁਸੀਂ ਆ ਮੂੜੀ ਵਾਲੀ ਗੱਲ ਕਹਿੰਦੇ ਹੋ, ਇਹ ਤੁਸੀਂ ਮੂੜੀ ਕਨਾ ਜਾਂ ਰੈਡਿਸ਼, ਇਹ ਦੋਨੇ ਚੀਜ਼ਾਂ ਆਪਣਾ ਪੱਕਾ ਡਾਇਟ ਦੇ ਵਿੱਚ, ਜਾਣੀ ਮਤਲਬ ਕਿ ਜਿਹੜਾ ਵੀ ਮੀਲ ਖਾਣਾ ਵਾ ਤੁਸੀਂ ਸ਼ਾਮਿਲ ਕਰ ਲਓ, ਇਹਦੇ ਨਾਲ ਤੁਸੀਂ ਵੈਸੇ ਵਧੀਆ ਰਹਿੰਦੇ, ਬਹੁਤ ਵਧੀਆ।
ਠੀਕ ਹੈ ਜੀ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ,
ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ
ਜੀ। ਡਾਕਟਰ ਜੀ, ਆਪਣਾ ਨੰਬਰ ਦੇ ਦਿਓ ਤੇ ਆਪਣੀ ਲੋਕੇਸ਼ਨ ਇੱਕ ਵਾਰੀ ਫਿਰ ਦੱਸ ਦਿਓ ਸਰੋਤਿਆਂ ਨੂੰ
ਜੀ। ਗਰਵਾਲ ਸਾਹਿਬ, ਇਹ ਜਿਹੜਾ ਘਿਓ ਵਾਲਾ ਫਾਰਮੂਲਾ ਪੇਟੈਂਟ ਕਰਾ ਲਿਓ ਹੁਣ, ਕਿਉਂਕਿ ਸੈਕਿੰਡ ਵੀ ਕਰਤਾ ਉਹਨਾਂ ਨੇ। ਨੰਬਰ ਮੇਰਾ ਹੈਗਾ ਜੀ 416-804-1500, 416-804-1500। ਮੈਂ ਫਰਾਈਡੇ ਸੈਚਰਡੇ ਦੋ ਦਿਨ ਮਿਲਦਾ, ਬਿਨਾਂ ਅਪੁਆਇੰਟਮੈਂਟ ਤੋਂ ਤੁਸੀਂ ਆ ਸਕਦੇ ਹੋ, ਔਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮੇਰਾ ਵਾਕ ਇਨ ਕਲੀਨਿਕ ਹੁੰਦਾ
ਜੀ। ਬੜੀ ਮਿਹਰਬਾਨੀ, ਕੋਈ ਲੀਗਲ ਬੇਸਮੈਂਟ $1500 ਦਾ ਕੂਪਨ ਤੁਹਾਨੂੰ ਦਿੰਦੇ ਨੇ, ਫਰੀ ਐਸਟੀਮੇਟ ਦਿੰਦੇ ਨੇ, ਤੁਹਾਨੂੰ ਸਿਟੀ ਤੋਂ ਪਰਮਿਟ ਵਗੈਰਾ ਲੈ ਕੇ ਫੁੱਲ ਲੀਗਲ ਬੇਸਮੈਂਟ ਬਣਾ ਕੇ ਦੇਣਗੇ। 416-374-0272 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਟੈਕਸ ਪੀਰੀਅਡ ਤੋਂ ਤੁਸੀਂ ਲਗਵਾਉਣੀ ਹੈ ਵੀਡੀਓ ਡੋਰਵੈਲ ਅਤੇ ਸਿਕਿਉਰਿਟੀ ਕੈਮਰੇਜ ਇੰਸਟਾਲ ਕਰਾਉਣੇ ਆ, ਭਾਵੇਂ ਘਰ ਦੇ ਲਈ ਜਾਂ ਫਿਰ ਕਿਸੇ ਬਿਜ਼ਨਸ ਦੇ ਲਈ। 905-621-4100, 905-621-4100। ਲਗਜ਼ਰੀ ਲਾਈਟਸ ਦੇ ਉੱਤੇ ਲਾਸਟ ਵੀਕ ਇਸ ਸਮੇਂ ਕਲੋਜ਼ਿੰਗ ਡਾਊਨ ਸੇਲ ਚੱਲ ਰਹੀ ਹੈ, 905-856-9999 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰ ਲਿਓ। 4220 ਸਟੀਲਜ਼ ਐਵਨਿਊ ਵੈਸਟ ਯੂਨਿਟ A8 ਦੇ ਵਿੱਚ ਨੇ, ਵੁੱਡਬ੍ਰਿਜ ਦੇ ਵਿੱਚ, 905-856-9999 ਇਹਨਾਂ ਦਾ ਨੰਬਰ ਹੈ। ਔਰ ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ 647-295-4600, 647-295-4600। ਲੰਡਨ ਵਾਲੀ ਲੋਕੇਸ਼ਨ ਦਾ ਨੰਬਰ ਹੈ 647-401-8230, 647-401-8230। ਕਾਰਡ 91 ਅਟਲਾਂਟਿਕ ਡਰਾਈਵ ਮਿਸਾਗਾ ਦੇ ਵਿੱਚ ਨੇ। ਐਚ ਕੇ ਟਾਇਰ ਸੈਂਟਰ ਵਾਲੇ ਟਰੱਕਾਂ ਦੇ ਟਾਇਰ ਪਾਉਣੇ ਆ, ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਟਰੱਕਾਂ ਦੇ ਟਾਇਰ ਚਾਹੀਦੇ ਨੇ ਤਾਂ ਇਹਨਾਂ ਪਾਸੋਂ ਮਿਲ ਜਾਣਗੇ, ਔਰ ਸਸਤੇ ਰੇਟ ਦੇ ਉੱਤੇ 24/7 ਸਰਵਿਸ। 647-295-4600, 647-295-4600 ਇਹਨਾਂ ਦਾ ਨੰਬਰ ਹੈ। ਔਰ ਮੇਰੇ ਨਾਲ ਇਸ ਸਮੇਂ ਤ੍ਰਿੰਜਣਾ ਤੀਜ ਦਾ ਮੇਲਾ ਇਨਫੋਰਮੇਸ਼ਨ ਦੇਣ ਲਈ ਨਾਲ ਦੇ ਸਾਡੇ ਸਤਵਿੰਦਰ ਜੀ। ਔਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਤੇ ਮੈਂ ਤ੍ਰਿੰਜਣਾ ਤੀਜ ਮੇਲਾ ਦੀ ਇਨਫੋਰਮੇਸ਼ਨ ਦੇਣੀ ਆ। ਇਹ ਜਿਹੜਾ ਕਿ ਸੈਚਰਡੇ 3 ਅਗਸਤ ਨੂੰ ਹੋਣ ਜਾ ਰਿਹਾ ਵਾ, ਦਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ, ਤੇ 2960 ਡਰੂ ਰੋਡ ਮਾਲਟਨ ਦੇ ਵਿੱਚ ਹੋਣ ਜਾ ਰਿਹਾ। ਤੇ ਇਹ ਮੇਲਾ ਸਿਰਫ ਸਾਰੀਆਂ ਭੈਣਾਂ ਵਾਸਤੇ ਆ, ਤੇ ਸਾਰੀਆਂ ਭੈਣਾਂ ਨੂੰ ਜੇ ਇਹਦੀ ਟਿਕਟ ਹੈਗੀ ਆ ਸਿਰਫ ਤੇ ਸਿਰਫ $10। ਤੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਟਿਕਟਾਂ ਸਾਡੀਆਂ ਬਹੁਤ ਹੀ ਫਾਸਟ ਜਾ ਰਹੀਆਂ ਨੇ, ਸੋ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਕਿ ਪਲੀਜ਼ ਆਪਣੀਆਂ ਜਲਦੀ ਤੋਂ ਜਲਦੀ ਟਿਕਟਾਂ ਖਰੀਦ ਲਓ। ਤੇ ਇਹਨਾਂ ਦੀ ਟਿਕਟਾਂ ਦੀ ਇਨਫੋਰਮੇਸ਼ਨ ਮੈਂ ਦੱਸਦੀ ਹਾਂ ਵੀ ਇਹ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੋਂ ਤੁਸੀਂ ਲੈ ਸਕਦੇ ਹੋ, ਪਾਪੂਲਰ ਟਾਇਰ ਤੋਂ ਲੈ ਸਕਦੇ ਹੋ, ਵੀਡੀਓ ਸਟੇਸ਼ਨ ਤੋਂ, ਵੀਡੀਓ ਪੈਲੇਸ ਢਿੱਲੋਂ ਵੀਡੀਓ ਗੋਲਡ ਹਾਊਸ ਤੋਂ ਵੀ ਤੁਸੀਂ ਲੈ ਸਕਦੇ ਹੋ, ਤੇ ਨਾਲ ਹੀ ਨਾਲ ਜੇ ਤੁਸੀਂ 5 ਟਿਕਟਾਂ ਗੋਲਡ ਹਾਊਸ ਤੋਂ ਲੈਂਦੇ ਹੋ ਤਾਂ ਤੁਹਾਨੂੰ ਉੱਥੇ ਇੱਕ ਪ੍ਰਾਈਜ਼ ਵੀ ਦਿੱਤਾ ਜਾਊਗਾ, ਕੋਕਾ ਦੇ ਨਾਲ ਦੀ ਨਾਲ ਇੱਕ ਪਰਸ ਦੀ ਮਾਲਾ, ਰਾਈਟ? ਸੋ ਤੁਸੀਂ ਉਹਨਾਂ ਨਾਲ ਜਿਨ੍ਹਾਂ ਨੇ ਘਰੋਂ ਜਾਣਾ, ਜਿਵੇਂ ਦਰਾਣੀਆਂ ਜਠਾਣੀਆਂ ਨੇ ਜਾਣਾ ਜਾਂ ਭੈਣਾਂ ਨੇ ਫਰੈਂਡਸ ਨੇ ਰਲ ਕੇ ਜਾਣਾ, ਤਾਂ ਤੁਸੀਂ 5 ਟਿਕਟਾਂ ਲਓ ਤੇ ਨਾਲ ਹੀ ਨਾਲ ਤੁਸੀਂ ਆਪਣਾ ਗਿਫਟ ਵੀ ਉੱਥੋਂ ਲੈ ਸਕਦੇ ਹੋ। ਤੇ ਇਸ ਮੇਲੇ ਦੇ ਵਿੱਚ ਜਿਵੇਂ ਗੈਰੀ ਸੰਧੂ, ਸਿੱਪੀ ਗਰੇਵਾਲ ਸਾਡੇ ਜਿਹੜੇ ਨਾਮਵਰ ਕਲਾਕਾਰ ਨੇ ਉਹ ਪਹੁੰਚ ਰਹੇ ਨੇ। ਸੋ ਗੈਰੀ ਸੰਧੂ, ਸਿੱਪੀ ਗਰੇਵਾਲ, ਜੈਸ਼ ਬਾਜਵਾ, ਦਲਪ੍ਰੀਤ ਢਿੱਲੋਂ, ਕੁਲਵਿੰਦਰ ਕੈਲੀ, ਗੁਰਲੇਜ ਅਖਤਰ, ਬਾਨੀ ਸੰਧੂ, ਜਿੰਮੀ ਕਲੇਰ, ਜੈਸੀ ਕੌਰ, ਐਮ ਸਾਹਿਬ, ਟਿਮ ਰਾਏਕੋਟੀ ਤੇ ਲਖਵਿੰਦਰ ਭੰਡ ਜਿਹੜੇ ਨੇ ਆਪਣੇ ਹਾਸਿਆਂ ਦੀ ਪਟਾਰੀ ਨੇ ਉਹ ਪਹੁੰਚ ਰਹੇ ਆਪਣੀ ਟੀਮ ਦੇ ਨਾਲ। ਸੋ ਟਿਕਟਾਂ ਬਹੁਤ ਹੀ ਫਾਸਟ ਜਾ ਰਹੀਆਂ ਨੇ ਤੇ ਓਪਨ ਮੇਲਾ ਹੋ ਰਿਹਾ ਜਿਹੜਾ ਕਿ 11 ਵਜੇ ਸ਼ੁਰੂ ਹੋ ਜਾਊਗਾ। ਸੋ ਮੇਰੀ ਸਾਰੀਆਂ ਹੀ ਭੈਣਾਂ ਨੂੰ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਆਪਣੀਆਂ ਇਹ ਟਿਕਟਾਂ ਲੈ ਲਓ। ਤੇ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਮਾਲਟਨ ਦੇ ਵਿੱਚ ਹੋਣ ਜਾ ਰਿਹਾ, 3 ਅਗਸਤ ਡੇਟ ਜ਼ਰੂਰ ਯਾਦ ਰੱਖ ਲਓ, 3 ਅਗਸਤ। ਤੇ ਨਾਲ ਹੀ ਨਾਲ ਉੱਥੇ ਪਹੁੰਚੋ, ਤੇ ਜੇ ਹੋਰ ਵੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਤਾਂ ਸਾਡਾ ਇੱਕੋ ਇੱਕ ਨੰਬਰ ਆ, 6479065151, 6479065151। ਤੇ ਹੋਰ ਕੋਈ ਇਨਫੋਰਮੇਸ਼ਨ ਸਾਡੀ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਇਸ ਨੰਬਰ ਤੇ ਕਰ ਸਕਦੇ ਹੋ। ਥੈਂਕ ਯੂ ਜੀ,
ਬੜੀ ਮਿਹਰਬਾਨੀ, ਧੰਨਵਾਦ ਜੀ। ਹਾਂਜੀ, ਮੇਰੇ ਨਾਲ ਇਸ ਸਮੇਂ ਕਰਨ ਜੀ ਨੇ, ਔਰ ਕਰਨ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਨਿੱਘਾ ਸਤਿ ਸ਼੍ਰੀ ਅਕਾਲ ਜੀ, ਔਰ ਮੈਂ ਇਹਨਾਂ ਹੀ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਪ੍ਰੀ ਕੰਸਟਰਕਸ਼ਨ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਸਾਡੇ ਕੋਲ ਬਹੁਤ ਵਧੀਆ ਪ੍ਰੋਜੈਕਟ ਹੈਗਾ ਸ਼ੈਲਬਰਨ ਦੇ ਵਿੱਚ। ਸ਼ੈਲਬਰਨ ਜਿਹੜਾ ਹੈ ਔਰੰਜਵਿਲ ਦੇ ਬਿਲਕੁਲ ਨੈਕਸਟ ਸਿਟੀ ਹੈਗੀ, ਕੈਲੇਡਨ ਤੇ ਔਰੰਜਵਿਲ ਦੇ ਨਾਲ ਲੱਗਦਾ ਹੈ ਸ਼ੈਲਬਰਨ, ਔਰ ਪ੍ਰਾਈਸਾਂ ਜਿਹੜੀਆਂ ਹੈਗੀਆਂ ਬਹੁਤ ਘੱਟ ਹੈ। ਭਾਵੇਂ ਤੁਸੀਂ ਟਾਊਨ ਹਾਊਸ ਲੈਣਾ ਚਾਹੁੰਦੇ ਹੋ, ਸੈਮੀ ਡਿਟੈਚ ਲੈਣਾ ਚਾਹੁੰਦੇ ਹੋ, ਡੀਟੈਚ ਲੈਣਾ ਚਾਹੁੰਦੇ ਹੋ, ਸਾਰੇ ਲੋਟਸ ਅਵੇਲੇਬਲ ਹੈਗੇ ਆ। ਫੇਜ਼ 1 ਦਾ ਪ੍ਰੋਜੈਕਟ ਹੈਗਾ, ਤੁਸੀਂ ਬਹੁਤ ਘੱਟ ਕੀਮਤ ਵਿੱਚ ਜਿਹੜੀ ਲਾਸਟ ਯੂਨਿਟਸ ਰਹਿ ਗਈਆਂ, ਅਸੀਂ ਪਿਛਲੇ ਵੀਕ ਵੀ ਐਲਾਨ ਕੀਤਾ ਸੀ 80 ਯੂਨਿਟਸ ਵਿੱਚ ਹੈ ਉੱਥੇ, ਔਰ ਬਾਕੀ ਜਿਹੜੀ ਯੂਨਿਟਸ ਰਹਿਗੀਆਂ ਉਹਦੇ 'ਚ ਤੁਸੀਂ ਆਪਣਾ ਘਰ ਆਪਣਾ ਲੈਣਾ ਚਾਹੁੰਦੇ ਹੋ ਤੇ ਬਹੁਤ ਵਧੀਆ ਮੌਕਾ ਹੈ। ਜਿਹੜੇ ਟਾਊਨ ਹਾਊਸ ਹੈਗੇ ਆ ਜਾਣਾ ਸੁਣਿਆ ਫ੍ਰੀ ਹੋਲਡ ਹੈਗੇ ਆ, ਔਰ ਪ੍ਰਾਈਸ ਸਿਰਫ 4,15,000 ਤੋਂ ਸ਼ੁਰੂ ਹੋ ਰਹੀ ਹੈ। ਇੰਨਾ ਹੀ ਨਹੀਂ, ਸੈਮੀ ਡੀਟੈਚ ਜਿਹੜਾ ਹੈ ਸਿਰਫ ਤੇ ਸਿਰਫ 4.5 ਲੱਖ ਤੋਂ, ਔਰ ਅਗਰ ਤੁਸੀਂ ਡੀਟੈਚ ਕਰ ਲੈਣਾ ਚਾਹੁੰਦੇ ਹੋ ਔਰ ਘੱਟ ਕੀਮਤ ਲੈਣਾ ਚਾਹੁੰਦੇ ਹੋ ਕਿਉਂਕਿ GTA ਦੀ ਪ੍ਰਾਈਸ ਬਹੁਤ ਮਹਿੰਗੀ ਹੋ ਚੁੱਕੀ ਹੈ, ਤੇ ਤੁਸੀਂ 5.5 ਲੱਖ ਤੋਂ ਲੋਟ ਜਿਹੜੇ ਹੈਗੇ ਆ ਤੁਸੀਂ ਬਿਲੀਵ ਕਰੋ 40 ਫੁੱਟ ਫਰੰਟ ਤੇ ਉਹਦੇ ਡੈਪਥ ਜਿਹੜੀ ਹੈ 120 ਫੁੱਟ ਤੱਕ ਅਵੇਲੇਬਲ ਹੈਗੀ, ਰਿਵੀਲ ਲੋਟਸ ਅਵੇਲੇਬਲ ਹੈਗੇ। $20,000 ਤੱਕ ਬਿਲਡਰ ਦੇ ਅਪਗ੍ਰੇਡਸ ਮਿਲ ਰਹੇ ਆ, ਕਿਚਨ ਕਾਊਂਟਰ ਟੋਪ ਗ੍ਰੇਨਾਈਟ ਮਿਲ ਰਹੀ ਹੈ, 9 ਫੁੱਟ ਦੀ ਸੀਲਿੰਗਸ ਮਿਲ ਰਹੀ ਹੈ। ਸੋ ਬਹੁਤ ਵਧੀਆ ਓਪਰਚੁਨਿਟੀ ਹੈ ਕਿ ਬਹੁਤ ਘੱਟ ਕੀਮਤ ਵਿੱਚ ਤੁਸੀਂ ਡੀਟੈਚ ਵੱਡਾ ਘਰ ਪ੍ਰੀ ਕੰਸਟਰਕਸ਼ਨ ਵਿੱਚ ਬੁੱਕ ਕਰ ਸਕਦੇ ਹੋ। ਔਰ ਸੋਨੇ ਤੋਂ ਸੁਹਾਗੇ ਵਾਲੀ ਗੱਲ ਹੈਗੀ ਹੈ ਗਰੇਵਾ ਸਾਹਿਬ ਕਿ ਡਿਪੋਜ਼ਿਟ ਸਟਰਕਚਰ ਬਹੁਤ ਲੋਅ ਹੈ, $5,000 ਸਾਈਨਿੰਗ ਦੇਣੇ ਤੇ ਟੋਟਲ 10% ਦੇਣਾ ਹੈ ਉਹ ਵੀ 6 ਮਹੀਨਿਆਂ ਚ। ਸੋ ਮੈਂ ਇੰਨੀ ਬੇਨਤੀ ਕਰੂੰਗਾ ਕਿ ਅਗਰ ਤੁਸੀਂ ਪ੍ਰੀ ਕੰਸਟਰਕਸ਼ਨ ਚ ਇਨਵੈਸਟ ਕਰਨਾ ਚਾਹੁੰਦੇ ਹੋ ਤੁਹਾਡੇ ਪੈਸੇ ਜ਼ਰੂਰ ਵਧਣਗੇ, ਅਗਰ ਇਨਵੈਸਟਮੈਂਟ ਕਰਨੀ ਹੈ ਜੇ ਰਹਿਣਾ ਚਾਹੁੰਦੇ ਹੋ ਤੇ ਡੀਟੈਚ ਲਵੋ ਉਹ ਵੀ ਬਹੁਤ ਵਧੀਆ ਲੋਟ ਦੇ ਉੱਤੇ। ਕਾਲ ਕਰਕੇ ਤੁਸੀਂ ਬਹੁਤ ਜਾਣਕਾਰੀ ਲੈ ਸਕਦੇ ਹੋ, ਪ੍ਰੈਜੈਂਟੇਸ਼ਨ ਸੈਂਟਰ ਤੇ ਇਸ ਵੀਕਐਂਡ ਆ ਸਕਦੇ ਹੋ ਤੇ ਆਪਣਾ ਘਰ ਬੁੱਕ ਕਰ ਸਕਦੇ ਹੋ। ਨੰਬਰ ਟੂ ਕਾਲ ਇਜ 905-782-3700-905-782-3700।
ਥੈਂਕ ਯੂ ਸੋ ਮਚ ਜੀ, ਧੰਨਵਾਦ। 905-782-3700 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸਿਆਸਤ ਦਿਨ ਬ ਦਿਨ ਗਰਮਾ ਰਹੀ ਹੈ, ਇਲੈਕਸ਼ਨ ਦਾ ਟਾਈਮ ਨੇੜੇ ਆ ਰਿਹਾ ਆ। ਕੱਲ੍ਹ PPC ਪਾਰਟੀ ਦੇ ਲੀਡਰ ਮੈਕਸੀਮ ਬਰਨੀਏ ਮਿਸਾਗਾ ਦੇ ਵਿੱਚ ਆਏ ਹੋਏ ਸਨ। ਮਿਸਾਗਾ ਅਤੇ ਪੀਲ ਰੀਜਨ ਦੇ ਹੋਰ ਬਹੁਤ ਸਾਰੇ ਕੈਂਡੀਡੇਟ ਉਹਨਾਂ ਦੇ ਨਾਲ ਮੌਜੂਦ ਸਨ, ਔਰ ਉਹਨਾਂ ਦੇ ਵਿੱਚੋਂ ਇਸ ਸਮੇਂ ਮੇਰੇ ਨਾਲ ਮਿਸਾਗਾ ਮਾਲਟਨ ਤੋਂ ਕੈਂਡੀਡੇਟ ਤਾਹਿਰ ਅਸਲਮ ਗੋਰਾ, ਜਿਹੜੇ ਕਿ ਟੈਗ TV ਇਸ ਸਮੇਂ ਚਲਾ ਰਹੇ ਨੇ, ਸਾਡੇ ਮੀਡੀਆ ਕੋਲੀਗ ਨੇ, ਉਹ ਵੀ PPC ਦੇ ਕੈਂਡੀਡੇਟ ਨੇ, ਔਰ ਉਹ ਵੀ ਕੱਲ੍ਹ ਉੱਥੇ ਮੌਜੂਦ ਸਨ। ਗੋਰਾ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਜਗਦੀਸ਼ ਭਾਈ।
ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ, ਤੁਸੀਂ ਕੈਂਡੀਡੇਟ ਬਣੇ ਹੋ ਮਿਸਾਗਾ ਮਾਲਟਨ ਤੋਂ।
ਥੈਂਕ ਯੂ ਵੈਰੀ ਮੱਚ ਜੀ, ਇਟ ਇਜ਼ ਐਨ ਆਨਰ ਟੂ ਰਿਪ੍ਰੈਜ਼ੈਂਟ ਮਾਈ ਓਨ ਰਾਈਡਿੰਗ
ਜੀ। ਸੋ ਜਰਨਲਿਜ਼ਮ ਦੇ ਵਿੱਚ ਕਾਫੀ ਤੁਹਾਡਾ ਲੰਮਾ ਤਜਰਬਾ ਹੈ, ਬੜੇ ਨੈਸ਼ਨਲ ਪੱਧਰ ਦੇ ਅਖਬਾਰਾਂ ਦੇ ਵਿੱਚ ਤੁਸੀਂ ਛਪਦੇ ਰਹੇ ਹੋ, ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਹਾਡੀ ਚਰਚਾ ਰਹੀ ਹੈ। ਸੋ ਕੱਲ ਮੈਕਸੀਮ ਬਰਨੀ ਇੱਥੇ ਆਏ, ਤੋ ਕੀ ਤੁਹਾਨੂੰ, ਵਟ ਬ੍ਰਿੰਗ ਯੂ ਟੂ ਦ PPC?
ਜੀ ਦੇਖੋ ਪੀਪੀਸੀ ਜਿਹੜੀ ਹੈਗੀ ਹੈ ਉਹ ਕੈਨੇਡੀਅਨਸ ਨੂੰ ਯੂਨਾਈਟ ਕਰ ਰਹੀ ਹੈ, ਔਰ ਜਿਹੜੇ ਅਸੀਂ ਸਾਰੇ ਨਿਊ ਇਮੀਗ੍ਰੈਂਟਸ ਹੈਗੇ ਹਾਂ ਜਾਂ ਨਿਊ ਕੈਨੇਡੀਅਨਸ ਹੈਗੇ ਹਾਂ ਅਸੀਂ, ਮੈਂ ਜੀ ਕਹਾਂਗਾ, ਉਹ ਸਭ ਨੂੰ ਇਹ ਮੈਸੇਜ ਦੇ ਰਹੀ ਹੈ ਕਿ ਅਸੀਂ ਇਸ ਸੋਸਾਇਟੀ ਦਾ ਇੰਟੈਗਰਲ ਪਾਰਟ ਹੈਗੇ ਹਾਂ, ਅਸੀਂ ਕੋਈ ਆਈਸੋਲੇਟਡ ਕਮਿਊਨਿਟੀਜ਼ ਨਹੀਂ ਹੈ। ਜਦੋਂ ਕਿ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਦੇ ਵਿੱਚ ਮੇਰਾ ਵੀ ਤਜਰਬਾ ਰਿਹਾ, ਖਾਸ ਤੌਰ 'ਤੇ ਕੰਜ਼ਰਵੇਟਿਵ ਦੇ ਵਿੱਚ ਮੈਂ ਲੰਬੇ ਅਰਸੇ ਤੱਕ ਰਿਹਾ ਹੈਗਾ, ਉਹ ਮੈਨੂੰ ਹੁਣ ਆ ਕੇ ਫੀਲ ਹੋਇਆ ਕਿ ਉਹ ਆਪਣੇ ਪੋਲੀਟੀਕਲ ਕੁਰੈਕਟਨੈਸ ਦੀ ਇਸ ਇੰਤਹਾ 'ਤੇ ਜਾ ਰਹੇ ਨੇ, ਔਰ ਸਾਨੂੰ ਨਿਊ ਕੈਨੇਡੀਅਨ ਨੂੰ ਐਜ ਵੋਟ ਬੈਂਕ ਯੂਜ਼ ਕਰਦੇ ਨੇ। ਲਿਬਰਲ ਇਹ ਕੰਮ ਪਹਿਲੇ ਹੀ ਕਰ ਰਹੇ ਸਨ, ਕੰਜ਼ਰਵੇਟਿਵ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਅਤੇ ਅਸੀਂ ਕਿਸੇ ਦਾ ਵੋਟ ਬੈਂਕ ਨਹੀਂ ਹੈਗੇ, ਅਸੀਂ ਕੈਨੇਡਾ ਦਾ ਹਿੱਸਾ ਹੈਗੇ ਹਾਂ, ਅਸੀਂ ਕੈਨੇਡੀਅਨ ਪੱਕੇ ਹੈਗੇ ਹਾਂ, ਸਾਡੀ ਹੈਰੀਟੇਜ ਆਪਣੀ ਆਪਣੀ ਹੈਗੀ ਹੈ, ਪਰ ਅਸੀਂ ਕੈਨੇਡੀਅਨ ਵੈਲਿਊਜ਼ ਜਿਹੜੀ ਜੈਂਡਰ ਇਕੁਐਲਿਟੀ, ਸੈਪਰੇਸ਼ਨ ਆਫ ਰਿਲੀਜਨ ਐਂਡ ਪੋਲੀਟਿਕਸ, ਇੰਡੀਵਿਜੁਅਲ ਫਰੀਡਮ ਦੇ ਉੱਤੇ ਬੇਸ ਕਰਦੀ ਹੈ ਨਾ, ਅਸੀਂ ਸਾਰੇ ਉਹਦੇ 'ਤੇ ਬਿਲੀਵ ਕਰਦੇ ਹੈਗੇ ਹਾਂ। ਅਤੇ ਇਹ ਉਹ ਵਜ੍ਹਾ ਸੀ ਜਿਹੜੀ ਮੈਂ ਪੀ ਪੀ ਸੀ ਦੇ ਫਾਊਂਡਿੰਗ ਮੈਂਬਰ ਬਣਿਆ, ਔਰ ਮੈਕਸੀਮ ਬਰਨੀਅਰ ਦਾ ਜਿਹੜਾ ਮੈਸੇਜ ਹੈ ਉਹਨੂੰ ਵੈਲਕਮ ਕੀਤਾ ਹੈਗਾ
ਜੀ। ਔਰ ਇਸ ਤੋਂ ਪਹਿਲਾਂ ਦੇ ਨੋ ਡਾਊਟ ਤੁਸੀਂ ਆਪ ਹੀ ਦੱਸ ਦਿੱਤਾ ਕਿ ਤੁਸੀਂ ਯੂ ਆਰ ਲੀਨ ਟੂਵਰਡ ਦ ਕੰਜ਼ਰਵੇਟਿਵ, ਕੰਜ਼ਰਵੇਟਿਵ ਦੇ ਲਈ ਬਰੈਂਪਟਨ ਸੈਂਟਰ ਤੋਂ ਕੈਂਡੀਡੇਟ ਬਣਨ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਫਾਈਨਲੀ ਯੂ ਬਿਕਮ ਅ ਕੈਂਡੀਡੇਟ ਫਰੋਮ ਮਿਸ ਮਾਰਟਨ ਵਿਦ ਦ ਪੀ ਪੀ ਸੀ। ਸੋ ਕੱਲ੍ਹ ਮੈਕਸੀਮ ਬਰਨੀਏ ਨੇ ਆਪਣੇ ਕੁਝ ਪਾਲਸੀਆਂ ਦਾ ਵੀ ਐਲਾਨ ਕੀਤਾ, ਆਪਣੀ ਪਾਰਟੀ ਦੀ ਕੁਝ ਪਾਲਸੀਆਂ ਬਾਰੇ ਵੀ ਜ਼ਿਕਰ ਕੀਤਾ, ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਦੇ ਬਾਰੇ, ਉਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਤੁਸੀਂ?
ਦੇਖੋ ਜੀ, ਸਾਡੀ ਪਾਰਟੀ ਇਹ ਕਹਿੰਦੀ ਹੈਗੀ ਹੈ ਕਿ ਜਿਹੜੀ ਲਿਬਰਲ ਗਵਰਨਮੈਂਟ ਇਮੀਗ੍ਰੇਸ਼ਨ ਨੂੰ ਵਧਾ ਰਹੀ ਹੈ ਆਪਣੇ ਵੋਟ ਬੈਂਕ ਨੂੰ ਵਧਾਉਣ ਵਾਸਤੇ, ਅਸੀਂ ਕਹਿੰਦੇ ਹਾਂ ਕਿ ਸਾਨੂੰ ਇਮੀਗ੍ਰੈਂਟਸ ਕੈਨੇਡਾ ਦੇ ਇਕਾਨਮੀ ਨੂੰ ਇਨ ਕੰਟੈਕਸਟ ਰੱਖਦੇ ਹੋਇਆਂ ਕੋਈ ਲੱਖ ਤੋਂ 1.5 ਲੱਖ ਚਾਹੀਦੇ ਨੇ। ਦੈਟਸ ਵਾਟ ਆਰ ਪਾਰਟੀ ਲੀਡਰ ਸੈਡ ਯੈਸਟਰਡੇ ਕਿ ਅਸੀਂ ਉਹਨੂੰ ਕੈਪ ਕਰਾਂਗੇ ਲੱਖ ਤੋਂ 1.5 ਲੱਖ ਦੇ ਦਰਮਿਆਨ, ਔਰ ਸਾਡਾ ਇਹ ਜ਼ੋਰ ਹੈਗਾ ਕਿ ਕੈਨੇਡਾ ਜਿਹੜਾ ਹੈਗਾ ਉਹ ਇੱਕ ਪਾਰਕਿੰਗ ਲਾਟ ਨਾ ਬਣੇ ਕੋਈ ਇੰਟਰਨੈਸ਼ਨਲ ਕਮਿਊਨਿਟੀਜ਼ ਵਾਸਤੇ, ਉਹ ਇੱਥੇ ਆਵਣ ਅਤੇ ਆ ਕੇ ਸਿਰਫ ਬੱਚੇ ਜਾਣ ਕੇ ਅਤੇ ਫਿਰ ਵਾਪਸ ਚਲੇ ਜਾਣ, ਉੱਥੇ ਜਾਣ। ਅਸੀਂ ਚਾਹੁੰਦੇ ਕਿ ਜਿਹੜਾ ਵੀ ਕੈਨੇਡੀਅਨ ਇਮੀਗ੍ਰੈਂਟ ਬਣੇ ਉਹ ਕੈਨੇਡਾ ਦਾ ਹਿੱਸਾ ਬਣੇ, ਉਹ ਕਿਸੇ ਗੈਟੋ ਦਾ ਹਿੱਸਾ ਨਾ ਬਣੇ, ਔਰ ਕੈਨੇਡਾ ਨੂੰ ਉਹ ਆਪਣਾ ਯੂਜ਼ ਨਾ ਕਰੇ ਇੱਕ ਆਪਣੀ ਐਲੀਟਨੈਸ ਵਾਸਤੇ। ਅਤੇ ਮੈਂ ਸਮਝਦਾ ਕਿ ਜਿਹੜਾ ਮੈਸੇਜ ਦਿੱਤਾ ਹੈਗਾ ਮੈਕਸੀਮ ਬਰਨੀਅਰ ਨੇ ਉਹ ਬਹੁਤ ਕਲੀਅਰ ਹੈ, ਬੜਾ ਸਾਫ਼ ਹੈਗਾ, ਔਰ ਉਹ ਸਾਡੇ ਸਾਰਿਆਂ ਵਾਸਤੇ। ਜਦੋਂ ਮੈਂ ਸਾਰੇ ਕਹਿੰਦਾ ਤਾਂ ਨਿਊ ਕੈਨੇਡੀਅਨਸ ਬਹੁਤ ਇੰਪੋਰਟੈਂਟ ਨੇ, ਔਰ ਉਹਨਾਂ ਦੀ ਇੰਟੈਗਰੇਸ਼ਨ ਹੈ ਸੋਸਾਇਟੀ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਨਾ ਕਿ ਅਸੀਂ ਉਹਨਾਂ ਨੂੰ ਅਲੱਗ ਅਲੱਗ ਐਥਨਿਕ ਪਾਕਟਸ ਹੀ ਰੱਖ ਦਈਏ, ਕਹੀਏ ਜੀ ਕਿ ਇਹ ਤੁਹਾਡੀ ਪਾਕਟਸ ਨੇ, ਜਦੋਂ ਸਾਨੂੰ ਲੋੜ ਪਏਗੀ ਵੋਟ ਲੈਣ ਤੁਹਾਡੇ ਕੋਲ ਆਵਾਂਗੇ ਅਤੇ ਸਾਨੂੰ ਵੋਟ ਦੇਣਾ ਹੈਗਾ ਅਸੀਂ।
ਹੁਣ ਤੱਕ ਜਿੰਨੀਆਂ ਵੀ ਸਟੱਡੀਜ਼ ਹੋਈਆਂ ਨੇ ਵੱਖ ਵੱਖ ਲੋਕਾਂ ਵੱਲੋਂ, ਸੰਸਥਾਵਾਂ ਵੱਲੋਂ ਸਟੱਡੀਜ਼ ਕੀਤੀਆਂ ਗਈਆਂ ਨੇ, 1% ਇਮੀਗ੍ਰੇਸ਼ਨ ਜ਼ਰੂਰੀ ਦੱਸੀ ਗਈ ਹੈ ਕੈਨੇਡਾ ਦੀ, ਕੈਨੇਡਾ ਦੇ ਲਈ 1% ਇਮੀਗ੍ਰੇਸ਼ਨ ਜ਼ਰੂਰੀ ਦੱਸੀ ਗਈ ਹੈ, ਜਿਹੜੀ 3.5 ਲੱਖ ਤੋਂ ਉੱਤੇ ਬਣਦੀ ਹੈ, ਅਤੇ ਲਿਬਰਲ ਗਵਰਨਮੈਂਟ ਨੇ 3.5 ਲੱਖ ਦਾ ਜਿਹੜਾ ਲਗਭਗ ਟੀਚਾ ਆਪਣਾ ਰੱਖਿਆ ਹੋਇਆ 350, ਚਾਹੇ ਉਹ ਇਮੀਗ੍ਰੈਂਟਸ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਵਿੱਚ ਨੇ ਇਨਕਲੂਡਿੰਗ ਰਿਫਿਊਜੀਜ਼, ਅਤੇ ਇਹ ਜਿਹੜਾ 1.5 ਲੱਖ ਤੱਕ 100,000 ਜਾਂ 150,000 'ਤੇ ਲੈ ਕੇ ਆਉਣਾ, ਅਤੇ ਨਾਲ ਦੀ ਨਾਲ ਇਹ ਕਹਿ ਦੇਣਾ ਕਿ ਅਸੀਂ ਪੇਰੈਂਟਲ ਸਪੋਂਸਰਸ਼ਿਪ ਨੂੰ ਵੀ ਖਤਮ ਕਰਾਂਗੇ, ਬਜ਼ੁਰਗਾਂ ਨੂੰ ਇੱਥੇ ਲੈ ਕੇ ਆਉਣ ਦੀ ਕੋਈ ਬਹੁਤੀ ਲੋੜ ਨਹੀਂ ਹੈ, ਕਿਉਂਕਿ ਉਹ ਸਾਡੇ ਆ ਕੇ ਹੈਲਥ ਸਿਸਟਮ ਦੇ ਉੱਤੇ, ਸਾਡੇ ਟੈਕਸ ਪੇਅਰ ਦੇ ਉੱਤੇ ਇੱਥੇ ਬੋਝ ਬਣਦੇ ਨੇ, ਉਹਦੇ ਨਾਲ ਫਿਰ ਪੇਰੈਂਟਸ ਸਪੋਂਸਰਸ਼ਿਪ ਆ ਜਿਹੜੀ ਉਹ ਖਤਮ ਕਰ ਦੋਗੇ, ਕਰ ਦੇਵੇਗੀ ਤੁਹਾਡੀ ਪਾਰਟੀ?
ਦੇਖੋ ਜੀ, ਦੋ ਤੁਸੀਂ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦਾ 1x1 ਜਵਾਬ ਦਿੰਦਾ। ਪਹਿਲੀ ਗੱਲ ਹੈ ਕਿ ਜਿਹੜੀ ਸਟੱਡੀਜ਼ ਦੀ ਗੱਲ ਹੈਗੀ ਹੈ, ਬਹੁਤ ਸਾਰੀਆਂ ਸਟੱਡੀਜ਼ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਵਿੱਚ ਸਪੈਸ਼ਲ ਇੰਟਰਸਟ ਗਰੁੱਪ ਕਰਦੇ ਨੇ, ਔਰ ਜਿਹੜੀ ਸਾਡੇ ਇੱਥੇ ਖਾਸ ਕਰ ਇਮੀਗ੍ਰੇਸ਼ਨ ਦੇ ਵਾਲੀਆਂ ਸਟੱਡੀਜ਼ ਨੇ, ਉਹ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਲੋਬੀਅਸਟ ਗਰੁੱਪਸ ਨੇ ਉਹ ਕਰਦੇ ਨੇ। ਉਹਦੇ ਨਾਲ ਨਾਲ ਕੁਝ ਹੋਰ ਵੀ ਸਟੱਡੀਜ਼ ਪੈਰਲਲ ਆ ਰਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਓਵਰਲੁੱਕ ਕਰ ਰਹੇ ਹੁੰਦੇ ਹਾਂ। ਮਿਸਾਲ ਦੇ ਤੌਰ 'ਤੇ ਰੀਸੈਂਟਲੀ 2 ਸਟੱਡੀਜ਼ ਆਈਆਂ ਜਿਨ੍ਹਾਂ 'ਚ ਪਤਾ ਚੱਲਿਆ ਕਿ ਜਿਹੜੇ ਬਹੁਤ ਸਾਰੇ ਅਸੀਂ ਇਮੀਗ੍ਰੈਂਟਸ ਇਸ ਵੇਲੇ ਮੰਗਵਾ ਰਹੇ ਹੈਗੇ ਹਾਂ, ਉਹ ਇਮੀਗ੍ਰੈਂਟਸ ਦੇ ਹੱਕ ਵਿੱਚ ਵੀ ਨਹੀਂ ਗਾ, ਕਿਉਂਕਿ ਅਸੀਂ ਉਹਨਾਂ ਨੂੰ ਗਲਤ ਐਡਵਰਟਾਈਜ਼ ਕਰਕੇ ਇੱਥੇ ਬੁਲਾ ਰਹੇ ਹਾਂ, ਔਰ ਡਾਕਟਰ ਆ ਰਹੇ ਨੇ, ਵੱਡੇ ਵੱਡੇ ਕੈਲਬਰ ਦੇ ਲੋਕ ਆ ਰਹੇ ਨੇ, ਉਹ ਵਿਚਾਰੇ ਇੱਥੇ ਆ ਕੇ ਓਵਰ ਚਲਾਈ ਜਾ ਰਹੇ ਨੇ, ਠੀਕ ਹੈ ਨਾ, ਅਸੀਂ ਉਹਨਾਂ ਨੂੰ ਗਲਤ ਐਡਵਰਟਾਈਜ਼ ਕਰਕੇ ਇੱਥੇ ਲਿਆ ਰਹੇ ਹਾਂ, ਅਤੇ ਕੈਨੇਡਾ ਦਾ ਇਮੇਜ ਵੀ ਖਰਾਬ ਕਰ ਰਹੇ ਹਾਂ, ਉਹਨਾਂ ਨੂੰ ਵੀ ਫਰਸਟ੍ਰੇਟ ਕਰ ਰਹੇ ਹੈਗੇ ਹਾਂ। ਅਤੇ ਲਹਿਜ਼ਾ ਉਹ ਵੀ ਸਟੱਡੀ ਆਈ ਕਿ $28 billion ਦੀ ਕੈਨੇਡਾ ਕੋਸਟ ਬੀਅਰ ਕਰ ਰਿਹਾ ਹੈਗਾ, ਜਿਹੜੀ ਮਤਲਬ ਉਹਨਾਂ ਇਮੀਗ੍ਰੈਂਟਸ ਨੂੰ ਵੀ ਅਸੀਂ ਐਡਜਸਟ ਨਹੀਂ ਕਰ ਪਾ ਰਹੇ ਹੈਗੇ, ਔਰ ਉਹ ਜ਼ਿਆਦਾਤਰ
ਜੀ। ਦੇਖੋ, ਮੈਂ 21 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਆਇਆ।
ਬਿਲਕੁਲ ਠੀਕ।
ਮੇਰੀ ਪੜ੍ਹਾਈ ਦੇ ਉੱਤੇ ਕੈਨੇਡਾ ਨੇ ਇੱਕ ਨਿੱਕਾ ਪੈਸਾ ਨਹੀਂ ਖਰਚਿਆ। 21 ਸਾਲ ਤੱਕ ਪਾਲਣ ਦੇ ਲਈ ਮੇਰੀ ਹੈਲਥ ਦੇ ਉੱਤੇ ਕੈਨੇਡਾ ਨੇ ਇੱਕ ਪੈਸਾ ਨਹੀਂ ਖਰਚਿਆ ਹੈਗਾ। ਮੈਂ ਬਿਲਕੁਲ ਜਿੱਦਣ 7 July 1987 ਨੂੰ ਕੈਨੇਡਾ ਉਤਰਿਆ, 8 July ਨੂੰ ਮੈਂ ਕੰਮ ਕਰਕੇ ਟੈਕਸ ਦੇਣ ਲੱਗ ਗਿਆ ਸੀਗਾ।
ਠੀਕ
ਹੈ। ਸੋ ਜਿਹੜਾ ਇੱਕ ਨੌਜਵਾਨ ਕੋਈ ਬੱਚਾ ਜਿਹੜਾ ਇੱਥੇ ਆਉਂਦਾ ਹੈ, ਇੱਕ ਬੱਚੇ ਨੂੰ ਕੈਨੇਡਾ ਦੇ ਵਿੱਚ ਕੰਮ ਕਰ ਤੱਕ ਟੈਕਸ ਪੇ ਕਰਨ ਤੱਕ ਲੈ ਕੇ ਜਾਣ ਦੇ ਲਈ ਜੋ ਇੱਥੇ ਉਹਦੀ ਮੈਡੀਕਲ ਕੋਸਟ ਆਉਂਦੀ ਹੈ, ਜੋ ਇੱਥੇ ਉਹਦੀ ਐਜੂਕੇਸ਼ਨ ਦੀ ਕੋਸਟ ਆਉਂਦੀ ਹੈ, ਜੋ ਇਹਦੀ ਹੋਰ ਕੋਸਟ ਆਉਂਦੀ ਹੈ, ਉਹਦੇ ਮੁਕਾਬਲੇ ਇੱਕ ਨੌਜਵਾਨ ਬੱਚਾ ਬਾਹਰੋਂ ਆ ਕੇ ਜਿਹੜਾ ਕੰਮ ਕਰਨਾ ਸ਼ੁਰੂ ਹੁੰਦਾ ਕੈਨੇਡਾ ਦੇ ਲਈ, ਉਹ ਮੱਚ 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 ਪ੍ਰੋਫਿਟੇਬਲ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕੋਸਟ ਕਰਦੇ ਆ ਇਮੀਗ੍ਰੈਂਟ, ਇਮੀਗ੍ਰੈਂਟ ਕੋਸਟ ਥੋੜ੍ਹੀ ਕਰਦੇ ਨੇ।
ਨਹੀਂ, ਮੈਂ ਉਹ ਗੱਲ ਨਹੀਂ ਕਰ ਰਿਹਾ ਜੀ, ਜਿਹੜੀ ਜਿਹੜੀ ਤੁਸੀਂ ਜਗਦੀਸ਼ ਭਾਈ ਗੱਲ ਕਰ ਰਹੇ ਜੀ, ਤੁਸੀਂ ਔਰ ਮੇਰੇ ਵਰਗੇ ਜਿਹੜੇ ਇਮੀਗ੍ਰੈਂਟਸ ਨੇ, ਉਹ ਤਾਂ ਐਸੈਟ ਨੇ ਨਾ
ਜੀ।
ਲੇਕਿਨ ਅਸੀਂ
ਕੋਸਟ ਹੁਣ ਬਜ਼ੁਰਗਾਂ ਨੂੰ ਕੋਸਟ ਸਮਝਦੇ ਹੋ ਜਿਹੜੇ ਬਜ਼ੁਰਗ ਆਉਣਗੇ ਇੱਥੇ?
ਜਿਹੜੇ ਬਜ਼ੁਰਗਾਂ ਦੀ ਕੋਸਟ ਨੂੰ ਪਾਰਟੀ ਨੇ ਕੱਲ੍ਹ ਕਿਹਾ, ਸਾਡੇ ਲੀਡਰ ਨੇ ਕਿਹਾ ਕਿ ਜਦੋਂ ਅਸੀਂ ਕੈਪ ਕਰਾਂਗੇ 1 ਲੱਖ ਤੋਂ 1.5 ਲੱਖ ਜਿਹੜਾ ਇਮੀਗ੍ਰੈਂਟ ਹੋਵੇਗਾ, ਉਹ ਜ਼ਾਹਿਰ ਹੈ ਉਹ ਉਹਨਾਂ ਦੀ ਐਕਸਟੈਂਡਡ ਫੈਮਿਲੀਜ਼ ਵੀ ਆਪਣੇ ਆਪ ਥੋੜੀ ਹੋ ਜਾਣਗੀਆਂ। 1 ਲੱਖ ਬੰਦਾ ਅਗਰ ਇੱਥੇ ਆ ਰਹਾ ਹੈ, ਉਹਨਾਂ ਦੀ ਐਕਸਟੈਂਡਡ ਫੈਮਿਲੀ ਵੀ 1 ਲੱਖ ਦੇ ਬੇਸ ਤੇ ਉੱਥੇ ਹੋਣਗੀਆਂ, ਉਸ ਹੱਦ ਤੱਕ ਤਾਂ ਠੀਕ ਹੈ। ਲੇਕਿਨ ਜਿਸ ਤਰ੍ਹਾਂ ਇੱਥੇ ਇੱਕ ਰੈਫਿਊਜੀ ਦਾ ਇੱਕ ਓਸ਼ਨ ਔਰ ਸੈਲਾਬ ਆ ਰਿਹਾ
ਹੈਗਾ,
ਸੋਚੋ ਸਮਝੋ ਬੁਲਾ ਰਹੇ ਨੇ, ਉਹ ਸਾਰੀ ਕੋਸਟ ਤਾਂ ਉੱਧਰ ਜਾ ਰਹੀ ਹੈ
ਜੀ। ਜੀ
ਠੀਕ ਹੈ, ਬਿਲੀਅਨਸ ਐਂਡ ਡਾਲਰਸ। ਅੱਛਾ, ਉਹਨਾਂ ਦੇ ਅਗਰ ਸਾਰੇ ਬਜ਼ੁਰਗ ਸਾਰੇ ਆ ਰਹੇ ਨੇ, ਤੇ ਸਾਨੂੰ ਪਹਿਲੇ ਆਪਣੇ ਕਾਰ ਨੂੰ ਦੇਖਣਾ। ਸਾਡਾ ਜਿਹੜਾ ਕਾਰ ਹੈ ਉਹ ਕੈਨੇਡਾ ਦਾ ਕਾਰ ਹੈ, ਇਹ ਤਾਂ ਨਹੀਂ ਹੋ ਸਕਦਾ ਕਿ ਮੈਂ ਆਪਣੇ ਕਾਰ ਦੇ ਆਪਣੇ ਪੇਰੈਂਟਸ ਦੀ ਵੈਲਫੇਅਰ ਨੂੰ ਛੱਡ ਕੇ ਉਹ ਮੈਂ ਮਤਲਬ ਇੱਕ ਇਨਸਾਨ ਉਹਦੇ ਨਾਤੇ ਬਾਹਰ ਦੇ ਕੰਟਰੀਆਂ ਦੇ ਲੋਕਾਂ ਨੂੰ ਕਿੱਦਾਂ ਅਕੋਮੋਡੇਟ ਕਰ ਸਕਦੇ ਪਹਿਲੇ ਆਪਣੇ ਕਾਰ
ਨੂੰ। ਸੋ ਹੀ ਵਾਸ ਸਾਊਂਡਿੰਗ ਸਮਵਟ ਲਾਈਕ ਡੋਨਲਡ ਟਰੰਪ ਕੇ ਅਸੀਂ ਕੈਨੇਡਾ ਦੇ ਬਾਰਡਰ ਦੇ ਉੱਤੇ ਫੈਂਸ ਲਾ ਦੇਣੀ ਆ ਜਿਹੜੇ ਜਿਹੜੇ ਰਿਫਿਊਜੀ ਐਂਟਰ ਹੁੰਦੇ ਨੇ। ਕਿੱਡੀ ਐਡਾ ਵੱਡਾ ਬਾਰਡਰ ਹੈ ਅਮਰੀਕਾ ਦੇ ਨਾਲ ਕੈਨੇਡਾ ਦਾ, ਕਿੱਥੇ ਤੱਕ ਫੈਂਸ ਲਾਉਣ ਦੀ ਗੱਲ ਕਰਦੇ ਨੇ?
ਦੇਖੋ ਜੀ, ਜਿਹੜੀ ਫੈਂਸ ਲਾਉਣ ਦੀ ਗੱਲ ਕਰਦੇ ਨੇ, ਉਹ ਸਾਡਾ ਤਾਂ ਇਹ ਕਹਿਣਾ ਹੈਗਾ ਕਿ ਫੈਂਸ ਦੇ ਵਿੱਚ ਕੋਈ ਕੋਸਟ ਨਹੀਂ ਹੈਗੀ। ਤੁਸੀਂ ਅਗਰ ਖਾਸ ਵਿੱਚ ਕਿਊਬੈਕ ਦੀ ਉਹਨਾਂ ਨੇ ਗੱਲ ਕੀਤੀ, ਕਿਊਬੈਕ ਦੇ ਅਗਰ ਤੁਸੀਂ ਟਰੈਵਲ ਕੀਤਾ ਹੋਵੇ ਤੇ ਉਹ ਇੱਕ ਰੋਡ ਹੈ, ਜਿਹੜੀ ਰੋਡ ਇਟ ਸੈਲਫ ਇਜ਼ ਅ ਫੈਂਸ ਹੈ। ਸਿਰਫ ਪ੍ਰੋਬਲਮ ਇਹ ਹੈਗਾ ਕਿ ਸਾਡਾ ਬਾਰਡਰ ਸਿਰਫ ਔਰ ਸਿਰਫ ਅਮਰੀਕਾ ਨਾਲ ਸ਼ੇਅਰ ਹੁੰਦਾ, ਔਰ ਅਮਰੀਕਾ ਤੋਂ ਜਿਸ ਤਰ੍ਹਾਂ ਅਸੀਂ 2 ਸਾਲਾਂ 'ਚ ਵੇਖਿਆ ਜਸਟਿਨ ਟਰੂਡੋ ਦੀ ਹਕੂਮਤ ਨੇ ਜਿਸ ਤਰ੍ਹਾਂ ਲੋਕਾਂ ਨੂੰ ਵੈਲਕਮ ਕੀਤਾ, ਇੱਕ ਸ਼ੇਮ ਸੀ। ਉਹਦੀ ਵਜ੍ਹਾ ਹੈਗੀ ਕਿ ਅਮਰੀਕਾ ਦੇ ਵਿੱਚ ਕੋਈ ਪਰਸੀਕਿਊਸ਼ਨ ਨਹੀਂ ਹੋ ਰਹੀ। ਮਤਲਬ ਅਗਰ ਕੋਈ ਲੋਕ ਆ ਰਹੇ ਹੁੰਦੇ, ਅਸੀਂ ਸਮਝਦੇ ਜੀ ਕਿ ਲੋਕ ਸੋਮਾਲੀਆ ਤੋਂ ਡਾਇਰੈਕਟ ਹੈ, ਲੇਕਿਨ ਉਹ ਐਸਾ ਨਹੀਂ ਹੈਗਾ ਸੀ। ਜਿਹੜੇ ਅਮਰੀਕਾ ਤੋਂ ਇੱਥੇ ਆ ਰਹੇ ਨੇ, ਇਹ ਇੱਕ ਸਿਰਫ ਅਪਰਚੁਨਿਜ਼ਮ ਸੀ, ਔਰ ਕੈਨੇਡਾ ਦੇ ਇੱਕ ਬਿਹਤਰ ਸਿਸਟਮ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਸੀ, ਤਾਂ ਉਹਦੇ ਵਾਸਤੇ ਤਾਂ ਸਾਨੂੰ ਸਰਟਨਲੀ ਉਹ ਕੰਮ ਕਰਨਾ ਹੋਵੇਗਾ, ਕਿਉਂਕਿ ਕੈਨੇਡਾ ਔਰ ਅਮਰੀਕਾ ਦਾ ਬਾਰਡਰ ਮੈਕਸੀਕੋ ਔਰ ਅਮਰੀਕਾ ਦਾ ਬਾਰਡਰ ਦੀ ਤਰ੍ਹਾਂ ਨਹੀਂ ਹੈਗਾ।
ਅੱਛਾ, ਉਸ ਤੋਂ ਬਾਅਦ ਜਿਹੜੀ ਮੇਨ ਗੱਲ ਹੈ ਜੋ ਕਿਊਬਿਕ ਦੇ ਵਿੱਚ ਹੋਇਆ, ਸੇਮ ਥਿੰਗ ਇਜ਼ ਟਾਕਿੰਗ ਅਬਾਊਟ ਕੈਨੇਡੀਅਨ ਵੈਲਿਊਜ਼, ਕਿ ਉਹਨਾਂ ਨੂੰ ਇੱਕ ਕੈਨੇਡੀਅਨ ਵੈਲਿਊਜ਼ ਟੈਸਟ ਵੀ ਪਾਸ ਕਰਨਾ ਹੋਵੇਗਾ ਤਾਂ ਜੋ ਕਿ ਉਹ ਕੈਨੇਡੀਅਨ ਸੋਸਾਇਟੀ ਦੇ ਵਿੱਚ ਇੰਟੈਗਰੇਟ ਹੋ ਸਕਣ, ਇੱਥੇ ਘੁਲ ਮਿਲ ਸਕਣ ਕੈਨੇਡੀਅਨ ਦੇ ਵਿੱਚ। ਵੈਨ ਇਟ ਕਮਸ ਟੂ ਦ ਕੈਨੇਡੀਅਨ ਵੈਲਿਊਜ਼, ਵਾਟ ਯੂ ਥਿੰਕ ਅਬਾਊਟ ਦ ਕੈਨੇਡੀਅਨ ਵੈਲਿਊਜ਼?
ਦੇਖੋ ਸਰ, ਕੈਨੇਡੀਅਨ ਵੈਲਿਊਜ਼ ਮੇਰਾ ਜਿਹੜਾ ਬੜਾ ਕਲੀਅਰ ਸਟੈਂਡ ਸੀ ਕਿ ਕੈਨੇਡੀਅਨ ਵੈਲਿਊਜ਼ ਜੈਂਡਰ ਇਕੁਆਲਿਟੀ, ਸੈਪਰੇਸ਼ਨ ਆਫ ਰਿਲੀਜਨ ਐਂਡ ਪੋਲਿਟਿਕਸ, ਇੰਡੀਵਿਜੁਅਲ ਫਰੀਡਮ ਐਂਡ ਫਰੀਡਮ ਆਫ ਐਕਸਪ੍ਰੈਸ਼ਨ, ਇਹ 4 ਬੇਸਿਕ ਵੈਲਿਊਜ਼ ਨੇ ਜਿਹਦੇ ਉੱਤੇ ਇਹ ਗੱਲ ਚੱਲਦੀ। ਉਸ ਤੋਂ ਬਾਅਦ ਕੋਈ ਸਾੜੀ ਪਾਵੇ, ਕੋਈ ਬਿਕਨੀ ਪਾਵੇ, ਕੋਈ ਸ਼ਲਵਾਰ ਕੁੜਤਾ ਪਾਵੇ, ਉਹ ਉਹਦਾ ਹੈਰੀਟੇਜ ਹੈ, ਸਾਡਾ ਕੋਈ ਇਸ਼ੂ ਨਹੀਂ ਹੈਗਾ। ਸਾਡਾ ਇਸ਼ੂ ਹੈ ਕਿ ਇਹ ਜਿਹੜੀਆਂ 4 ਬੇਸਿਕ ਵੈਲਿਊਜ਼,
ਕਿਊਬੈਕ ਨਹੀਂ ਸਮਝਦੀ ਕਿ ਜਿਹੜਾ ਹਿਜਾਬ ਹੈ, ਜਿਹੜਾ ਬੁਰਕਾ ਹੈ, ਜਿਹੜੀ ਦਸਤਾਰ ਹੈ, ਪੱਗ ਹੈ, ਇਹ ਸਾਰਾ ਕੁਛ ਉਹਨੂੰ ਰਿਲੀਜੀਅਸ ਮਿਲਦੀ ਹੈ ਸਾਰਾ ਕੁਛ, ਇਹ ਉਹਨੂੰ ਤੁਸੀਂ ਵੀ ਕੈਨੇਡੀਅਨ ਵੈਲਿਊਜ਼ ਦੇ ਵਿੱਚੋਂ ਬਾਹਰ ਕਰੋਗੇ ਕਿ ਦਿਸ ਇਜ਼ ਨਾਟ ਅ ਕੈਨੇਡੀਅਨ?
ਨਹੀਂ ਜੀ, ਇਹ ਕਿਊਬੈਕ ਗਵਰਨਮੈਂਟ ਦਾ ਆਪਣਾ ਮਸਲਾ ਜੀ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਔਰ ਕਿਊਬੈਕ ਮਤਲਬ ਕਿਊਬੈਕ ਜੋ ਵੀ ਕਹਿੰਦਾ ਹੈਗਾ, ਉਹਨਾਂ ਦੀ ਆਪਣੀ ਪਾਰਲੀਮੈਂਟ ਹੈ, ਉਹਨਾਂ ਦਾ ਆਪਣਾ ਮੈਂਡੇਟ ਹੈਗਾ, ਲੇਕਿਨ ਸਾਡੀ ਪਾਰਟੀ ਦਾ ਮੌਕਫ ਹੈਗਾ ਕਿ ਸਾਡੀਆਂ ਕੈਨੇਡੀਅਨ ਵੈਲਿਊਜ਼ ਜਿਹੜੀਆਂ ਮੈਂ 4 ਬੇਸਿਕ ਗੱਲਾਂ ਕੀਤੀਆਂ ਨੇ ਕੱਲ, ਮੈਕਸੀਮ ਬਦਨੀਅਰ ਨੇ ਵੀ ਦੁਹਰਾਈਆਂ ਨੇ, ਫਰੀਡਮ ਆਫ ਐਕਸਪ੍ਰੈਸ਼ਨ, ਸੈਪਰੇਸ਼ਨ ਆਫ ਰਿਲੀਜਨ ਐਂਡ ਪੋਲੀਟਿਕਸ, ਇੰਡੀਵਿਜੁਅਲ ਫਰੀਡਮ ਐਂਡ ਜੈਂਡਰ ਇਕੁਆਲਿਟੀ, ਜਿਹੜਾ ਇਹਦੇ 'ਤੇ ਬਿਲੀਵ ਕਰੇਗਾ ਉਹਦਾ ਜੋ ਵੀ ਹੈਰੀਟੇਜ, ਜੋ ਵੀ ਪਹਿਨਾਵਾ ਹੈ, ਸਾਨੂੰ ਕੋਈ ਇਸ਼ੂ ਨਹੀਂ ਹੈਗਾ
ਜੀ। ਬੜੀ ਮਿਹਰਬਾਨੀ ਗੌਰਵ ਸਾਹਿਬ, ਔਰ ਬਾਕੀ ਕਿੰਨੇ ਕੈਂਡੀਡੇਟ ਆ ਤੁਹਾਡੇ ਜਿਹੜੇ ਨੇ ਅਪੁਆਇੰਟ ਹੋ ਚੁੱਕੇ ਨੇ ਤੇ ਕਿਹੜੇ ਕਿਹੜੇ ਹਜੇ ਖਾਲੀ ਨੇ? ਅਗਰ ਕਿਸੇ ਨੇ ਪੀਪੀਸੀ ਦਾ ਕੈਂਡੀਡੇਟ ਬਣਨਾ, ਮੇਰਾ ਖਿਆਲ ਦੋ ਤਿੰਨ ਸੀਟਾਂ ਹਜੇ ਵੀ ਖਾਲੀ ਨੇ, ਤੁਸੀਂ ਉਹ ਵੀ ਜੁਆਇਨ ਕਰ ਸਕਦੇ ਇਹਨਾਂ ਨੂੰ। ਆਪਣੇ ਨੇਬਰਿੰਗ ਰਾਈਡਿੰਗ ਦੇ ਵਿੱਚ ਕਿਹੜੇ ਕਿਹੜੇ ਕੈਂਡੀਡੇਟ ਹੋ ਚੁੱਕੇ ਨੇ?
ਜੀ ਦੇਖੋ ਸਰ, ਜਿਹੜੀ ਮੇਰੀ ਇਨਫੋਰਮੇਸ਼ਨ ਹੈਗੀ ਹੈ ਕਿ ਬ੍ਰੈਂਪਟਨ ਸੈਂਟਰ ਦੇ ਵਿੱਚ ਬਲਜੀਤ ਬਾਵਾ ਸਾਹਿਬ ਨੇ, ਔਰ ਬ੍ਰੈਂਪਟਨ ਵੈਸਟ ਤੋਂ ਰੋਜਰ ਨੇ, ਫਿਰ ਇਸ ਨਾਲ ਬ੍ਰੈਂਪਟਨ ਈਸਟ ਗੌਰਵ ਸਾਹਿਬ ਨੇ, ਔਰ
ਜਿਹੜੇ ਨਾਮ ਮੈਨੂੰ
ਕਿੰਨਾ ਆਪਣਾ ਕਿ ਗੌਰਵ ਸਿੰਘ ਨੇ, ਜਿਹੜਾ ਨਾਮ ਮੇਰੇ
ਗੌਰਵ ਨੇ
ਆਇਆ। ਹਾਂਜੀ ਗੌਰਵ ਸਿੰਘ,
ਠੀਕ ਠੀਕ ਠੀਕ। ਔਰ ਬ੍ਰੈਂਪਟਨ ਸਾਊਥ ਤੋਂ ਰਾਜਵਿੰਦਰ ਘੁੰਮਣ ਜੀ ਨੇ,
ਮੈਂ ਉਹਨਾਂ ਦੇ ਨਾਂ ਦੇ ਬਾਰੇ ਚ ਨਹੀਂ ਗਾ, ਜਿਹੜੇ ਨਾਮ ਮੈਨੂੰ ਯਾਦ ਆ ਰਹੇ ਨੇ। ਔਰ ਇਸੇ ਤਰ੍ਹਾਂ ਹੀ ਅਗਰ ਅਸੀਂ ਪੀਲ ਰੀਜਨ ਵਿੱਚ ਹੋਰ ਰਾਈਡਿੰਗ ਦੇਖੀਏ, ਜਾਂ ਮੈਂ ਇੱਥੋਂ ਜਿਹੜੀ ਇਟੋਬੀਕੋ ਨੌਰਥ ਵੀ ਬੜੀ ਇੰਪੋਰਟੈਂਟ ਰਾਈਡਿੰਗ ਹੈ ਮੇਰੀ ਰਾਈਡਿੰਗ ਦੇ ਨਾਲ, ਉਹਦੇ ਚ ਆਪਣਾ ਕਹਿੰਦਾ ਰੈਨਾਟਾ ਫੋਰਡ ਨੇ, ਰੌਬ ਫੋਰਡ ਦੀਆਂ ਬੀਵੀ, ਔਰ ਕੁਛ ਹੋਰ। ਤੇ ਤੁਸੀਂ ਸਾਡੇ ਮੇਰਾ ਨਾਂ ਹੈ, ਔਰ ਕੁਛ ਸਾਡੇ ਨਾਵਾਂ ਤੋਂ ਦੇਖ ਸਕਦੇ ਜੇ ਕਿ ਪੀ ਪੀ ਸੀ ਇਜ਼ ਵੈਲਕਮਿੰਗ ਆਲ ਕੈਂਡੀਡੇਟ ਫਰੋਮ
ਨੈਸ਼ਨਲ ਪੋਸਟ ਨੇ ਉਸਨੂੰ ਕਵਰ ਕੀਤਾ ਕਿ ਪ੍ਰੋਵਿੰਸ਼ੀਅਲ ਪੀ ਸੀ ਨੇ ਉਸਨੂੰ ਨੋਮੀਨੇਸ਼ਨ ਲੜਨ ਨਹੀਂ ਦਿੱਤਾ ਸੀ ਕਿਉਂਕਿ ਉਹਨਾਂ ਵੱਲੋਂ ਜੋ ਕੁਛ ਟਵੀਟ ਕੀਤੇ ਗਏ ਸਨ ਉਹ ਇਸਲਾਮ ਦੇ ਐਂਟੀ ਸਨ, ਔਰ ਉਹਨਾਂ ਵੱਲੋਂ ਜਿਹੜੀ ਫੈਡਰਲ ਕੰਜ਼ਰਵੇਟਿਵ ਨੇ ਆਪਣਾ ਉਮੀਦਵਾਰ ਬਣਾਇਆ, ਫੈਡਰਲ ਕੰਜ਼ਰਵੇਟਿਵ ਨੇ ਉਹਨਾਂ ਦੀ ਐਪਲੀਕੇਸ਼ਨ ਨੂੰ ਅਪਰੂਵ ਕੀਤਾ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
ਦੇਖੋ ਜੀ, ਗੱਲ ਇਹ ਕਿ ਸਾਡੇ ਮੁਲਕ ਦੇ ਵਿੱਚ ਅਨਫੋਰਚੁਨੇਟਲੀ ਨਾ ਕੈਂਡੀਡੇਟ ਡਿਬੇਟ ਨਹੀਂ ਹੋ ਰਹੀ। ਗਦਾ ਮਲਿਕ ਸਾਹਿਬਾਂ ਨੇ ਜਿਹੜੀ ਆਪਣੇ ਕੁਝ ਸਾਲ ਮਤਲਬ ਡੇਢ ਸਾਲ ਪਹਿਲੇ ਕੁਝ ਐਸੀਆਂ ਟਵੀਟ ਕੀਤੀਆਂ, ਉਹ ਮੇਰਾ ਖਿਆਲ ਹੈ ਕਿ ਉਹਨਾਂ ਨੇ, ਮੇਰਾ ਨਹੀਂ ਖਿਆਲ ਬਲਕਿ ਆਈ ਐਮ ਸ਼ੋਰ ਕਿ ਉਹਨਾਂ ਨੇ ਜਿਹੜਾ ਪੋਲੀਟੀਕਲ ਇਸਲਾਮ ਹੈਗਾ, ਜਿਹੜਾ ਐਕਸਟ੍ਰੀਮਿਸਟ ਇਸਲਾਮ ਹੈਗਾ, ਉਹਨੂੰ ਕ੍ਰਿਟੀਸਾਈਜ਼ ਕੀਤਾ ਸੀ, ਉਹ ਕੋਈ ਇਸਲਾਮ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਸੀ। ਔਰ ਅਗਰ ਫਰਜ਼ ਕਰੋ ਕਿਸੇ ਧਰਮ ਦੇ ਉੱਤੇ ਗੱਲ ਹੋ ਵੀ ਜਾਵੇ, ਸਾਡੇ ਇਸ ਕੈਨੇਡਾ ਦੇ ਵਿੱਚ ਪੂਰੀ ਟੋਟਲ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਹੈ, ਕਿਸੇ ਕਮਿਊਨਿਟੀ ਦੇ ਖਿਲਾਫ ਗੱਲ ਨਹੀਂ ਹੋਣੀ ਚਾਹੀਦੀ, ਆਈਡੀਆਲੋਜੀ ਦੇ ਬਾਰੇ 'ਚ ਕ੍ਰਿਟੀਸਿਜ਼ਮ ਜਾਂ ਉਹਦੇ ਬਾਰੇ 'ਚ ਕੋਈ ਵੀ ਓਪੀਨੀਅਨ ਰੱਖਣ ਦਾ ਹੱਕ ਕਿਸੇ ਨੂੰ ਵੀ ਹੈਗਾ। ਤੇ ਉਹ ਜਿਹੜੀ ਪੋਲੀਟੀਕਲ ਕਰੈਕਟਨੈਸ ਆ ਗਈ, ਉਹਦੀ ਵਜ੍ਹਾ ਨਾਲ ਨਾ ਲੱਗਦਾ ਕਿ ਡਿਬੇਟ ਨਹੀਂ ਹੋ ਰਹੀ ਸਾਡੇ ਹਾਂ, ਔਰ ਕੰਜ਼ਰਵੇਟਿਵ ਚਾਹੇ ਸੀਪੀਸੀ ਹੋਵੇ ਚਾਹੇ ਪੀਪੀਸੀ ਹੋਵੇ, ਉਹ ਵੀ ਇਸ ਪੋਲੀਟੀਕਲ ਕਰੈਕਟਨੈਸ ਦੇ ਲਪੇਟੇ 'ਚ ਬੁਰੀ ਤਰ੍ਹਾਂ ਆ ਰਹੀਆਂ ਨੇ, ਔਰ ਮਤਲਬ ਉਸੇ ਪੋਲੀਟੀਕਲ ਕਰੈਕਟਨੈਸ ਦਾ ਹਿੱਸਾ ਹੈ। ਮੈਨੂੰ ਯਾਦ ਹੈ ਕਿ ਤੁਸੀਂ ਵੀ ਵਿਕਟਿਮ ਬਣੇ ਸੀ, ਔਰ ਮੇਰਾ ਖਿਆਲ ਹੈ ਕਿ ਦਿਸ ਪੋਲੀਟੀਕਲ ਕਰੈਕਟਨੈਸ ਮਸਟ ਗੋ ਨਾਓ।
ਜੀ ਆਲਰਾਈਟ, ਥੈਂਕ ਯੂ ਸੋ ਮਚ।
ਥੈਂਕ ਯੂ ਸਰ।
ਸੋ ਤਾਹਿਰ ਅਸਲਮ ਗੋਰਾ ਮਿਸਾਗਾ ਮਾਲਟਨ ਤੋਂ ਇਸ ਸਮੇਂ ਕੈਂਡੀਡੇਟ ਨੇ, ਮੈਕਸੀਮ ਬਰਨੀਆ ਦੀ ਪੀ ਪੀ ਸੀ ਦੇ, ਪੀਪਲਸ ਪਾਰਟੀ ਆਫ ਕੈਨੇਡਾ ਦੇ, ਔਰ ਡੇਢ ਲੱਖ ਤੋਂ ਡੇਢ ਲੱਖ ਤੱਕ ਦੇ ਇਹਨਾਂ ਨੇ ਕਿਹਾ ਕਿ ਅਸੀਂ ਇਮੀਗ੍ਰੇਸ਼ਨ ਕੈਪ ਕਰਾਂਗੇ, ਬਜ਼ੁਰਗ ਇੱਥੇ ਆ ਕੇ ਬੋਝ ਬਣਦੇ ਨੇ, ਉਹਨਾਂ ਨੂੰ ਸੱਦਣਾ ਘੱਟ ਕਰਾਂਗੇ, ਫੈਂਸ ਲਾਵਾਂਗੇ ਬਾਰਡਰ ਦੇ ਉੱਤੇ ਤਾਂ ਜੋ ਕਿ ਰਿਫਿਊਜੀ ਅਮੈਰੀਕਾ ਤੋਂ ਟੱਪ ਕੇ ਇੱਧਰ ਨਾ ਆ ਸਕਣ, ਅਤੇ ਨਾਲ ਦੀ ਨਾਲ ਕਨੇਡੀਅਨ ਵੈਲਿਊ ਟੈਸਟ ਇੱਕ ਦਿੱਤਾ ਜਾਵੇਗਾ ਜੋ ਤੁਸੀਂ ਇੱਥੇ ਆਉਣਾ ਆ, ਜੇ ਤੁਸੀਂ ਉਹਨੂੰ ਪਾਸ ਕਰਦੇ ਹੋ ਓਨਲੀ ਦੈਨ ਯੂ ਵਿਲ ਐਂਟਰ ਟੂ ਕੈਨੇਡਾ। ਕਾਫੀ ਉਹਨਾਂ ਨੇ ਸਖਤ ਜਿਹੜੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ। ਪੀ ਪੀ ਸੀ ਦੀ ਇਸ ਸਮੇਂ ਪਬਲਿਕ ਓਪੀਨੀਅਨ ਦੇ ਵਿੱਚ, ਓਪੀਨੀਅਨ ਪੋਲ ਦੇ ਵਿੱਚ ਜਿਹੜਾ ਸਰਵੇਖਣਾਂ ਦੇ ਵਿੱਚ ਨੇ, ਸਿਰਫ 2-3% ਦੇ ਕਰੀਬ ਇਹਨਾਂ ਨੂੰ ਸਪੋਰਟ ਮਿਲ ਰਹੀ ਹੈ ਸਾਰੇ ਓਵਰਆਲ ਕੈਨੇਡਾ ਦੀ ਜੇ ਗੱਲ ਕਰੀਏ, ਜਾਂ ਕਿਊਬੈਕ ਦੇ ਵਿੱਚ ਹੋ ਸਕਦਾ ਥੋੜ੍ਹੀ ਵੱਧ ਹੋਵੇ, ਪਰ ਰੈਸਟ ਆਫ ਦਾ ਕੈਨੇਡਾ ਦੇ ਵਿੱਚ ਜਾਂ ਫਿਰ ਇੰਨੀ ਸਪੋਰਟ ਨਹੀਂ ਹੈ। ਓਪੀਨੀਅਨ ਪੋਲ ਦੇ ਵਿੱਚ ਸਿਰਫ 2-3% ਇਹਨਾਂ ਦੀ ਸਪੋਰਟ ਦਿਖਾਈ ਜਾ ਰਹੀ ਹੈ। ਗੈੜਾ ਮਲਕ ਦੀ ਥੋੜ੍ਹੀ ਜਿਹੀ ਗੱਲ ਕਰਾਂਗਾ, ਗੈੜਾ ਮਲਕ ਦਾ ਇਸ਼ੂ ਕੀ ਹੈ, ਥੋੜ੍ਹੀ ਜਿਹੀ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਰਾਈਟ ਵੇ ਵਾਪਸ ਆਉਂਦੇ ਹਾਂ।
ਕਦੇ ਰੁਸਦੀਆਂ ਕਦੇ ਮਨਾਉਂਦੀਆਂ, ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ,
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ।
ਪ੍ਰਿਸਕ੍ਰਿਪਸ਼ਨ ਗਲਾਸਿਸ, ਕੰਟੈਕਟ ਲੈਂਸਿਸ, ਡਿਜ਼ਾਈਨਰ ਸਨਗਲਾਸਿਸ, ਆਈ ਐਗਜ਼ਾਮ ਫਾਰ ਆਲ ਏਜਸ।
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ, ਅਕਾਲ ਆਪਟੀਕਲ।
ਕੰਟੈਕਟ 416-745-7242,
416-745-7242, ਔਰ ਵਿਜ਼ਿਟ ਅਸ ਐਟ akaloptical.com।
ਅਕਾਲ ਆਪਟੀਕਲ, ਯੋਰ ਫੈਮਿਲੀ ਆਈ ਕੇਅਰ ਸੈਂਟਰ।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ
ਪਿੰਡ ਨਾ ਚੱਲੀਏ?
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਸਰਵਿੰਗ ਕੈਨੇਡਾ ਨੇਸ਼ਨ ਵਾਈਡ।
416-233-4455 ਔਰ ਵਿਜ਼ਿਟ giltravels.com।
ਡਾਕਟਰ ਸ਼ੋਭਾ ਫਰਟੈਲਿਟੀ ਸੈਂਟਰ ਮੁਕਤਸਰ ਦੇ ਵਿੱਚ ਹੈ ਔਰ ਤੁਸੀਂ ਇਸ ਫਰਟੈਲਿਟੀ ਸੈਂਟਰ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਡਾਕਟਰ ਸ਼ੋਭਾ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਡਾਕਟਰ ਸ਼ੋਭਾ ਗਰੰਟੀਡ ਕਰਦੇ ਨੇ ਕਿ ਬੈਸਟ ਰਿਜ਼ਲਟ ਵਿੱਚ DNA ਐਨਾਲਿਸਿਸ ਐਂਡ ਪ੍ਰੋਪਰ ਐਗ ਰੈਕਰਡਸ, ਅਤੇ ਇਹਨਾਂ ਦੇ ਪਾਸ ਜਿਹੜੀਆਂ ਫੈਸਿਲਿਟੀਜ਼ ਨੇ ICSI, PGD ਅਤੇ PGS ਸੈਮਨ ਫਰੀਜ਼ਿੰਗ ਅਤੇ ਇਸ ਦੇ ਨਾਲ ਨਾਲ ਲੇਟੈਸਟ ਓਸਾਈਟ ਫਰੀਜ਼ਿੰਗ ਦੀਆਂ ਸੇਵਾਵਾਂ ਤੁਸੀਂ ਇਹਨਾਂ ਪਾਸੋਂ ਲੈ ਸਕਦੇ ਹੋ। ਡਾਕਟਰ ਸ਼ੋਭਾ ਫਰਟੈਲਿਟੀ ਸੈਂਟਰ ਜਿਹੜਾ ਕਿ ਮੁਕਤਸਰ ਦੇ ਵਿੱਚ ਹੈ ਔਰ ਇਹਦੇ ਟੈਸਟਮਨੀ ਤੁਹਾਨੂੰ ਇੱਥੋਂ ਟੋਰਾਂਟੋ ਦੇ ਵਿੱਚ ਵੀ ਬਹੁਤ ਮਿਲ ਸਕਦੇ ਆ। ਬਹੁਤ ਸਾਰੇ ਜੋੜੇ ਪਰਿਵਾਰ ਇੱਥੋਂ ਗਏ ਨੇ ਜਿਨ੍ਹਾਂ ਨੇ ਔਲਾਦ ਦਾ ਸੁੱਖ ਇਸ ਸਮੇਂ ਜਿਹੜੇ ਮਾਣ ਰਹੇ ਨੇ। ਤੁਸੀਂ 9-99-15-90-38-10 ਦੇ ਉੱਤੇ ਕਾਲ ਕਰ ਲੈਣੀ ਹੈ, 01191-99-15-90-38-10। ਡਾਕਟਰ ਸ਼ੋਭਾ ਫਰਟੈਲਿਟੀ ਸੈਂਟਰ 99-15-90-38-10 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਗਰ ਕਿਸੇ ਨੂੰ ਜ਼ਰੂਰਤ ਹੈ ਜ਼ਰੂਰ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਇਹ ਨੰਬਰ ਨੋਟ ਕਰਕੇ ਦੇਵੋ। ਔਰ ਕਾਫੀ ਸੋਭਾ ਸੁਣੀ ਹੈ ਡਾਕਟਰ ਸ਼ੋਭਾ ਫਰਟੈਲਿਟੀ ਸੈਂਟਰ ਦੀ, 99-15-90-38-10 ਇਹਨਾਂ ਨੰਬਰ ਹੈ। ਮੁਕਤਸਰ ਸਾਹਿਬ ਦੇ ਵਿੱਚ ਨੇ ਔਰ ਕੋਟਕਪੂਰਾ ਰੋਡ ਦੇ ਉੱਤੇ 99-15-90-38-10 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਆਲ ਇੰਕ ਟਰੈਵਲ ਦਾ ਮੈਂ ਸੰਦੇਸ਼ ਦੇਣਾ ਚਾਹਾਂਗਾ, ਟੋਰਾਂਟੋ ਟੂ ਮੁੰਬਈ $1190 ਦੇ ਵਿੱਚ, ਟੋਰਾਂਟੋ ਟੂ ਡੇਲੀ $1220 ਦੇ ਵਿੱਚ, ਟੋਰਾਂਟੋ ਟੂ ਕਰਾਚੀ $1350 ਦੇ ਵਿੱਚ। ਸਪਟੰਬਰ, ਅਕਤੂਬਰ, ਨਵੰਬਰ ਦੇ ਵਿੱਚ ਤੁਸੀਂ ਜਾਣਾ ਤੁਹਾਨੂੰ ਇਹ ਰੇਟ ਮਿਲਣਗੇ। ਅੱਜ ਹੀ ਤੁਸੀਂ ਕੋਮਲ ਹੁਣਾਂ ਨੂੰ ਕਾਲ ਕਰ ਲਵੋ, 905-239-7711 ਇਹਨਾਂ ਨੰਬਰ ਹੈ ਆਲ ਲਿੰਕ ਟਰੈਵਲ, 905-239-7711 9052397711 ਦੇ ਉੱਤੇ ਕਾਲ ਕਰਨੀ ਹੈ। ਕਿਊਬਾ, ਮੈਕਸੀਕੋ ਜਾਂ ਫਿਰ ਡਿਜ਼ਨੀ ਵਗੈਰਾ ਜਾਣਾ, ਉਹਦੇ ਲਈ ਸਪੈਸ਼ਲ ਪੈਕੇਜ ਤੁਹਾਨੂੰ ਤਿਆਰ ਕਰਕੇ ਦਿੰਦੇ ਨੇ ਪੂਰੇ ਦੇ ਪੂਰੇ। 905-239-7711 9052397711 ਇਹਨਾਂ ਦਾ ਨੰਬਰ ਹੈ। ਅਪਲਾਇੰਸ ਕਿੰਗ ਤੋਂ ਹਰਕੀਰ ਸਿੰਘ ਭੁੱਲਰ ਦਾ ਨੰਬਰ ਹੈ 416-419-5555 416-419-5555 ਅਤੇ ਯੂਜ਼ਡ ਟਰੱਕ ਖਰੀਦਣਾ ਤਾਂ ਜਸਪਾਲ ਮਾਨ ਹੋਣਾ ਦਾ ਨੰਬਰ ਹੈ 416-819-5152 416-819-5152 ਯੂਜ਼ਡ ਟਰੱਕ ਖਰੀਦਣ ਦੇ ਲਈ ਜਸਪਾਲ ਮਾਨ ਦਾ ਨੰਬਰ 416-819-5152 ਅਤੇ ਬਲਵਿੰਦਰ ਸਿੰਘ ਸੈਂਚੀ 21 ਪੀਪਲ ਚੁਆਇਸ ਰੈਲਟੀ ਤੋਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ 416-827-3609 ਇਹਨਾਂ ਨੰਬਰ ਹੈ 416-827-3609 ਦੇ ਉੱਤੇ ਬਲਵਿੰਦਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। UK ਟਰੱਕ ਟ੍ਰੇਨਿੰਗ ਸੈਂਟਰ ਤੋਂ ਟਰੱਕ ਦਾ ਲਾਇਸੈਂਸ ਲੈਣ ਦੇ ਲਈ 1-to-1 ਟ੍ਰੇਨਿੰਗ ਦਿੰਦੇ ਨੇ ਕੁਲਦੀਪ ਸਿੰਘ ਗਰੇਵਾਲ 647-894-8590 647-894-8590 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਮੇਰੇ ਨਾਲ ਇਸ ਸਮੇਂ ਜਸਵੀਰ ਹੁੰਦਲ ਜੀ ਨੇ। ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ।
ਬਿਲਕੁਲ ਜੀ, ਮੈਂ ਥੋੜਾ ਦੱਸਣਾ ਚਾਹੁੰਦਾ ਜਿਹੜੇ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹ ਕਰਜ਼ਿਆਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਨੇ, ਕਿਵੇਂ ਆਪਦੇ ਕਰਜ਼ੇ ਮਾਫ਼ ਕਰਾ ਸਕਦੇ ਨੇ। ਇਹ ਕੈਨੇਡੀਅਨ ਕਾਨੂੰਨ ਆ ਜੀ, ਜਿਸ ਕਾਨੂੰਨ ਦੇ ਤਹਿਤ ਜਿਹੜੇ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਆਪਣਾ $2,50,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਜੀ ਉਹ ਮਾਫ਼ ਕਰਵਾ ਸਕਦੇ ਨੇ। 75% ਦਾ ਕਰਜ਼ਾ ਇਸ ਦੇ ਵਿੱਚ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਹੈ ਉਸਨੂੰ 5 ਸਾਲਾਂ ਦੀਆਂ ਇਕੁਅਲ ਇੰਸਟਾਲਮੈਂਟ ਦੇ ਵਿੱਚ ਬਦਲਿਆ ਜਾ ਸਕਦਾ, ਜਿਹੜੀਆਂ ਟੋਟਲੀ ਵਿਆਜ ਤੋਂ ਫ੍ਰੀ ਹੁੰਦੀਆਂ ਨੇ ਤੇ ਫੁੱਲੀ ਓਪਨ ਪ੍ਰੋਗਰਾਮ ਆ। ਜੇ ਕੋਈ ਭੈਣ ਭਰਾ ਚਾਹੇ ਤਾਂ 5 ਸਾਲਾਂ ਤੋਂ ਪਹਿਲਾਂ ਵੀ ਪੈਸੇ ਪੇ ਕੀਤੇ ਜਾ ਸਕਦੇ ਨੇ। ਇਸ ਦੇ ਵਿੱਚ ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਉਹ ਇਨਕਲੂਡ ਹੋ ਸਕਦੇ ਨੇ, ਤੁਹਾਡੇ ਪਰਸਨਲ ਕਰਜ਼ੇ ਹੋ ਸਕਦੇ ਨੇ, ਉਹ ਬਿਜ਼ਨਸ ਦੇ ਹੋ ਸਕਦੇ ਨੇ, ਵੀਜ਼ੇ ਕਾਰਡ, ਲਾਈਨ ਆਫ ਕ੍ਰੈਡਿਟ, ਕੋਈ ਟਰਮ ਲੋਨ ਲਏ ਹੋਏ ਨੇ ਬੈਂਕਾਂ ਤੋਂ, ਡਿਪਾਰਟਮੈਂਟਲ ਸਟੋਰਾਂ ਦੇ ਕਾਰਡ ਦੇ ਪੈਸੇ ਦੇਣ ਵਾਲੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਭੈਣ ਭਰਾ ਦੇ ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਹੈ ਪੈਸਿਆਂ ਸੰਬੰਧੀ ਕੋਰਟ ਵੱਲੋਂ, ਉਹ ਪੈਸੇ ਇਨਕਲੂਡ ਕੀਤੇ ਜਾ ਸਕਦੇ ਨੇ। ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਪਾਵਰ ਆਫ ਸੇਲ ਦਾ ਨੋਟਿਸ ਆਇਆ ਹੋਇਆ
ਜੀ। ਮੇਰੇ ਖਿਆਲ ਜਸਵੀਰ ਸਿੰਘ ਹੁੰਦਲ ਹੋਣਾ ਦੀ ਜਿਹੜੀ ਲਾਈਨ ਆ ਉਹ ਡਰੌਪ ਹੋ ਚੁੱਕੀ ਹੈ ਔਰ ਸਾਡੇ ਨਾਲ ਇਸ ਸਮੇਂ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ ਜਸਵੀਰ ਸਿੰਘ ਹੁੰਦਲ ਸਾਹਿਬ ਕੰਮ ਗੱਲਬਾਤ ਕਰ ਰਹੇ ਸਨ। ਨੰਬਰ ਇਹਨਾਂ ਦਾ ਹੈ 416-502-3100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ ਕੋਈ ਵੀ ਤੁਹਾਡੇ ਪਰਸਨਲ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਜਾਂ ਫਿਰ ਬਿਜ਼ਨਸ ਕਰਜ਼ੇ ਦੀ ਮਾਰ ਹੇਠ ਆ ਗਏ ਹੋ, ਆਪਣੇ ਆਪ ਨੂੰ ਕਰਜ਼ੇ ਦੇ ਵਿੱਚੋਂ ਸਹੀ ਢੰਗ ਦੇ ਨਾਲ ਪ੍ਰੋਪਰ ਲੀਗਲ ਢੰਗ ਦੇ ਨਾਲ ਕਿਵੇਂ ਬਾਹਰ ਕੱਢਣਾ ਹੈ ਬਿਨਾਂ ਕਰਜ਼ਾ ਦਿੱਤਿਆਂ, 416-502-3100 ਇਹਨਾਂ ਨੰਬਰ ਹੈ, 416-502-3100 ਦੇ ਉੱਤੇ ਕਾਲ ਕਰ ਲੈਣੀ ਹੈ। ਸੋ ਅੱਜ ਤਰੀਕ ਹੋ ਗਈ ਹੈ 25, 26 ਅਤੇ 27, ਦੋ ਦਿਨ ਬਾਕੀ ਨੇ। ਹਰਜੀਤ ਸਿੰਘ ਮੇਰੇ ਨਾਲ ਨੇ, ਸਾਜ਼ੀਆ ਮਨਜ਼ੂਰ ਅਤੇ ਇਸ ਦੇ ਨਾਲ ਨਾਲ ਮਾਸਟਰ ਸਲੀਮ ਜੀ ਦਾ ਸ਼ੋਅ ਆ ਜਿਹੜਾ ਉਹ ਹੋਣ ਜਾ ਰਿਹਾ ਸਾਡੇ ਸ਼ਹਿਰ ਦੇ ਵਿੱਚ। ਸਾਜ਼ੀਆ ਮਨਜ਼ੂਰ ਦੀ ਇਹ ਸੁਰੀਲੀ ਆਵਾਜ਼ ਤੁਸੀਂ ਸੁਣੋਗੇ ਇਸ ਸ਼ਨੀਵਾਰ ਨੂੰ 27 ਤਰੀਕ ਨੂੰ। ਹਰਜੀਤ ਜੀ ਇਸ ਦੀ ਪੂਰੀ ਜਾਣਕਾਰੀ ਦੇਣਗੇ। ਹਰਜੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬੜੀ ਮਿਹਰਬਾਨੀ ਗਜਲ ਸਾਹਿਬ, ਔਰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਜਿੰਨੇ ਇਸ ਟਾਈਮ ਸਾਰੇ ਸਾਡੇ ਲਿਸਨਰ ਪ੍ਰੋਗਰਾਮ ਸੁਣ ਰਹੇ ਆ
ਜੀ।
ਔਰ 27 ਤਰੀਕ ਹੁਣ ਜਾਰੀ ਤੋਰ ਨਹੀਂ, ਔਰ ਤਕਰੀਬਨ ਅੱਜ 25 ਤਰੀਕ ਹੋ ਗਈ ਹੈ, ਕੱਲ 26 ਔਰ 27 ਤਰੀਕ ਜਿਹੜੀ ਕਿ ਤਕਰੀਬਨ 2 ਦਿਨਾਂ ਤੱਕ ਆ ਗਈ ਹੈ, ਔਰ ਸਾਡੇ ਥੋੜੀਆਂ ਟਿਕਟਾਂ ਹਲੇ ਬਚੀਆਂ, ਔਰ ਜਿਹਨਾਂ ਨੇ ਟਿਕਟਾਂ ਹਾਲੇ ਤੱਕ ਨਹੀਂ ਲਈਆਂ, ਔਰ $35 ਦੀ ਟਿਕਟ ਹੈ, ਔਰ ਟਿਕਟਾਂ ਲੈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 6474481000, 647-448-1000 ਤੇ ਤੁਸੀਂ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹਾਂ। ਔਰ ਜਗਤ ਸਾਹਿਬ ਪਿਛਲੇ ਦਿਨ ਦੱਸਦੇ ਆ ਰਹੇ ਆਪਾਂ ਕਿ ਤਕਰੀਬਨ 10 ਸਾਲ ਦੇ ਬਾਅਦ ਜੋੜੀ ਜਿਹੜੀ ਇੱਕ ਵਾਰੀ ਫਿਰ ਤੋਂ ਇੱਕ ਸਟੇਜ ਤੇ ਪਰਫਾਰਮ ਕਰਨ ਜਾ ਰਹੀ ਹੈ, ਔਰ ਅਸੀਂ ਸਮਝ ਰਹੇ ਕਿ ਕਿਤਨਾ ਕਿਤੇ ਮੈਨੂੰ ਕਈ ਵਾਰੀ ਨਾ ਕਈ ਚੀਜ਼ਾਂ ਦੀ ਹੈਰਾਨਗੀ ਵੀ ਹੁੰਦੀ ਹੈ, ਔਰ ਮੇਰਾ ਨਹੀਂ ਖਿਆਲ ਸਾਨੂੰ ਕਿਤੇ ਕੋਈ 1 ਲੱਖ ਬੰਦਾ ਚਾਹੀਦਾ ਸੀ ਜਾਂ 50,000 ਬੰਦਾ ਜਾਂ 10,000 ਬੰਦਾ ਚਾਹੀਦਾ ਸੀ, ਸਾਨੂੰ ਐਵਰੇਜ ਜਿਹੜੀ ਕਿ 2,000 ਬੰਦੇ ਦੀ ਕਪੈਸਿਟੀ ਦਾ ਹਾਲ ਆ, ਔਰ ਸ਼ਾਇਦ ਅਸੀਂ ਹਫ਼ਤੇ ਤੋਂ ਮਹੀਨੇ ਨੂੰ ਐਡ ਕਰ ਰਹੇ ਹਾਂ, ਅਸੀਂ 2,000 ਬੰਦਾ ਵੀ ਆਪਣੀ ਕਮਿਊਨਿਟੀ ਹਾਲ ਤੱਕ ਇਕੱਠਾ ਨਹੀਂ ਕਰ ਸਕੇ ਇਹਨਾਂ ਆਰਟਿਸਟਾਂ ਵਾਸਤੇ, ਔਰ ਫਿਰ ਕਿਤੇ ਕਿਤੇ ਮਨ ਦੇ ਵਿੱਚ ਇਸ ਚੀਜ਼ ਦਾ ਵਿਚਾਰ ਆ ਜਾਂਦਾ ਵੀ ਹਰਜੀਤ ਸਿੰਘ ਤੁਸੀਂ ਇੰਨੇ ਅੱਛੇ ਆਰਟਿਸਟ ਲੈ ਕੇ ਆਉਂਦੇ ਆ, ਪਰ ਲੋਕਾਂ ਦਾ ਜਿਹੜਾ ਸਾਥ ਆ ਉਹ ਅੱਛੇ ਆਰਟਿਸਟਾਂ ਦੇ ਵੱਲ ਕਿਉਂ ਨੀ ਜਾਂਦਾ, ਔਰ ਜੇ ਅਸੀਂ ਕਲਯੁਗ ਦੀ ਗੱਲ ਕਰੀਏ ਫਿਰ ਇੱਥੋਂ ਪਤਾ ਲੱਗਦਾ ਕਿ ਕਲਯੁਗ ਹੀ ਭਾਰਾ ਹੈ, ਔਰ ਜੇ ਅਸੀਂ ਏਦਾਂ ਦੇ ਆਰਟਿਸਟ ਲੈ ਕੇ ਆਏ ਹਾਂ ਫੈਮਿਲੀ ਦੇ ਵਿੱਚ ਸੁਣਨ ਵਾਲੇ, ਔਰ ਮੈਂ ਕੱਲ ਵੀ ਪਰਸਨ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਇਸ ਗੱਲ ਦਾ ਕਿ ਸਾਡੀ ਪਾਕਿਸਤਾਨੀ ਕਮਿਊਨਿਟੀ ਨੂੰ ਇਸ ਚੀਜ਼ ਦਾ ਮਾਣ ਹੋਣਾ ਚਾਹੀਦਾ, ਇੰਡੀਅਨ ਕਮਿਊਨਿਟੀ ਨੂੰ ਮਾਣ ਹੋਣਾ ਚਾਹੀਦਾ ਕਿ ਯਾਰ 10 ਸਾਲ ਦੇ ਬਾਅਦ ਦੋਨੇ ਫਨਕਾਰ ਇੱਕ ਸਟੇਜ ਤੇ ਪਰਫਾਰਮ ਕਰ ਰਹੇ ਆ, ਔਰ ਸਗੋਂ ਆਪਣਾ ਪੰਜਾਬੀਆਂ ਦਾ ਭਾਵੇਂ ਉਹ ਪਾਕਿਸਤਾਨ ਦੇ ਪੰਜਾਬੀ ਹੋਣ ਭਾਵੇਂ ਇੰਡੀਆ ਦੇ ਪੰਜਾਬੀ ਹੋਣ, ਪਰ ਅਸੀਂ ਉਹਨਾਂ ਦਾ ਵੱਧ ਚੜ੍ਹ ਕੇ ਸਾਥ ਦਈਏ ਕਿ ਕਿਤਨਾ ਕਿਤੇ ਉਹ ਨਿਰਾਸ਼ ਹੋ ਗਏ ਜਾਣਗੇ ਸਾਨੂੰ ਯਾਰ ਸੁਣਨ ਵਾਸਤੇ ਜਾਂ ਸਾਡਾ ਹੌਸਲਾ ਅਫਜ਼ਾਈ ਕਰਨ ਵਾਸਤੇ ਬੰਦੇ ਪੂਰੇ ਨਹੀਂ ਪਹੁੰਚੇ, ਔਰ ਇੱਕ ਵਾਰੀ ਫਿਰ ਤੋਂ ਮੈਂ ਇੱਥੇ ਇੱਕ ਆਪਣਾ ਫਰਜ਼ ਸਮਝ ਕੇ ਔਰ ਜਿੰਨੇ ਵੀ ਸਾਨੂੰ ਸੁਣ ਰਹੇ ਆ ਉਹਨਾਂ ਦਾ ਵੀ ਕਿਤਨਾ ਕਿਤੇ ਆਪਣਾ ਫਰਜ਼ ਬਣਦਾ ਇਸ ਚੀਜ਼ ਦਾ ਕਿ ਅੱਛੀ ਗਾਇਕੀ ਨੂੰ ਅਸੀਂ ਪ੍ਰਮੋਟ ਕਿੰਨਾ ਕਰਨਾ, ਕਿਉਂਕਿ ਫਿਰ ਬਾਅਦ ਵਿੱਚ ਕਿੰਤੂ ਪ੍ਰੰਤੂ ਬੜੇ ਹੁੰਦੇ ਆ, ਪਰ ਮੈਂ ਕਹਿੰਦਾ ਕਿ ਜਿਹੜੀਆਂ ਥੋੜੀਆਂ ਟਿਕਟਾਂ ਸਾਡੇ ਕੋਲ ਰਹਿ ਗਈਆਂ, ਔਰ $35 ਟਿਕਟ ਆ, ਔਰ $35 ਦੀ ਟਿਕਟ ਦੇ ਵਿੱਚ ਤੁਹਾਨੂੰ ਇੱਕ ਸਟੇਜ ਤੇ ਇਹ ਦੋ ਮਹਾਰਥੀ ਜਿਹੜੇ ਕਿ ਮਿਊਜ਼ਿਕ ਦੇ ਥਾਮੇ ਆ ਔਰ ਤੁਹਾਡੇ ਵਾਸਤੇ ਹਾਜ਼ਰੀ ਲਵਾਉਣ ਵਾਸਤੇ ਆ ਰਹੇ ਆ। ਸ਼ਾਜ਼ੀਆ ਮਨਜ਼ੂਰ ਦਾ ਗਰਵਾਲ ਸਾਹਿਬ ਆਪਾਂ ਨੂੰ ਬਹੁਤਾ ਪਤਾ ਨਹੀਂ ਸੀ, ਜਿਸ ਤਰ੍ਹਾਂ ਪਾਕਿਸਤਾਨੀ ਕਮਿਊਨਿਟੀ ਨਾਲ ਕਿਤੇ ਕਿਤੇ ਗੱਲਾਂ ਬਾਤਾਂ ਹੁੰਦੀਆਂ, ਤੇ ਉਹ ਕਹਿੰਦੇ ਜੀ ਜੇ ਨੂਰ ਜਹਾਨ ਤੋਂ ਬਾਅਦ ਜੇ ਅੱਜ ਦੇ ਦਿਨ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਕੋਈ ਫੀਮੇਲ ਆਰਟਿਸਟ ਹੈ ਤੇ ਉਹ ਹੈ ਸ਼ਾਜ਼ੀਆ ਮਨਜ਼ੂਰ, ਔਰ ਮੈਨੂੰ ਇਸ ਚੀਜ਼ ਬੜੀ ਖੁਸ਼ੀ ਹੋਈ, ਪਰ ਫਿਰ ਵੀ ਸਾਡੀ ਪਾਕਿਸਤਾਨੀ ਕਮਿਊਨਿਟੀ ਹਲੇ ਥੋੜੀ ਜਿਹੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਸੋਚ ਰਹੀ ਹੈ ਕਿ ਸ਼ਾਜ਼ੀਆ ਮਨਜ਼ੂਰ ਦੇ ਸ਼ੋਅ ਆਪਾਂ ਦੇਖਣ ਜਾਣਾ ਨਹੀਂ ਜਾਣਾ। ਮੈਂ ਇੱਕ ਗੱਲ ਇੱਥੇ ਹੋਰ ਕਲੀਅਰ ਕਰ ਦਿੰਦਾ ਕਿ ਜਿਹੜੇ ਮਜੀਸ਼ੀਅਨ ਆ ਉਹ ਪਾਕਿਸਤਾਨ ਤੋਂ ਔਰ ਇੰਡੀਆ ਤੋਂ ਆਏ ਆ, ਪਰ ਗਜਲ ਸਾਹਿਬ ਤੁਸੀਂ ਸ਼ੋਅ ਨੂੰ ਦੇਖਣਾ ਔਰ ਇੱਕ ਯਾਦਗਾਰੀ ਵਾਲਾ ਸ਼ੋਅ ਹੋਏਗਾ, ਕਈ ਚੀਜ਼ਾਂ ਹੁੰਦੀਆਂ ਦੇਖਣ ਵਾਲੀਆਂ, ਬੜੀਆਂ ਲਾਈਟਾਂ ਲੱਗੀਆਂ, ਕਲਾਕਾਰ ਆ ਗਏ, ਟੱਪ ਰਿਹਾ, ਨੱਚ ਰਿਹਾ, ਪਰ ਇਹ ਚੀਜ਼ਾਂ ਹੈ ਸੁਣਨ ਵਾਲੀਆਂ, ਜਿਹੜੇ ਲੋਕ ਮਿਊਜ਼ਿਕ ਦੇ ਜਿਹੜੇ ਮਿਊਜ਼ਿਕ ਦੀ ਇੱਜ਼ਤ ਕਰਦੇ ਆ, ਜਿਹੜੇ ਮਿਊਜ਼ਿਕ ਦੀ ਸੁਰ ਨੂੰ ਥੋੜਾ ਜਿਹਾ ਕਿਤੇ ਸਮਝਦੇ ਆ, ਜਾਂ ਕਿਤੇ ਜਿਹੜੇ ਲੋਕ ਮਿਊਜ਼ਿਕ ਨੂੰ ਇੱਕ ਸਮਝਦੇ ਆ ਕਿ ਸਾਨੂੰ ਇਹ ਜਿਹੜਾ ਮਿਊਜ਼ਿਕ ਆ ਸਾਡਾ ਸਕੂਨ ਹੈ, ਸਾਡੀ ਜ਼ਿੰਦਗੀ ਨੂੰ ਇੱਕ ਬਹੁਤ ਜ਼ਿਆਦਾ ਆਰਾਮ ਦੇਣ ਵਾਲਾ ਮਿਊਜ਼ਿਕ ਹੈ, ਉਹ ਲੋਕ ਇਹਨਾਂ ਸ਼ੋਅ ਨੂੰ ਮਿਸ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਓਰਿਜਨਲ ਆਰਟਿਸਟ ਆ ਮਿਊਜ਼ਿਕ ਦੇ ਹੀਰੋ ਆ ਜਿਹੜੇ ਉਹ ਸਾਡੇ ਸ਼ਹਿਰ ਦੇ ਵਿੱਚ ਪਹੁੰਚੇ ਆ, ਔਰ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਜਿਸ ਤਰ੍ਹਾਂ ਤੁਸੀਂ AM 770 ਨੂੰ ਸੁਣ ਰਹੇ ਹਾਂ, ਜਗਦੀਸ਼ ਗਰੇਵਾਲ ਸਾਹਿਬ ਨੂੰ ਸੁਣ ਰਹੇ ਹਾਂ, ਔਰ ਇਹ ਸਾਰੇ ਮੈਂ ਕਿਤੇ ਨਾ ਕਿਤੇ ਇੱਕ ਆਪਣਾ ਇਤਲਾਕੀ ਤੌਰ ਤੇ ਫਰਜ਼ ਵੀ ਬਣਦਾ ਕਿ $35 ਦੀ ਟਿਕਟ ਲੈ ਕੇ ਇਹਨਾਂ ਆਰਟਿਸਟ ਨੂੰ ਸੁਣਨ ਵਾਸਤੇ ਆਈ ਹੈ ਔਰ ਇੱਕ ਵਾਰੀ ਫਿਰ ਤੋਂ ਮੈਂ ਆਪਣਾ ਨੰਬਰ ਦੇ ਦਿੰਦਾ ਟਿਕਟ ਜਿਹੜੀਆਂ ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਅਵੇਲੇਬਿਲਟੀ ਹੈ ਔਰ ਤੁਸੀਂ ਮੈਨੂੰ ਕਾਲ ਕਰ ਲਓ ਤੁਹਾਡੇ ਜਿਹੜੀ ਘਰ ਦੇ ਤੁਹਾਡੀ ਜਿਹੜੀ ਕੰਮ ਦੇ ਨਜ਼ਦੀਕ ਲੋਕੇਸ਼ਨ ਹੋਏਗੀ ਅਸੀਂ ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ 6474481000 6474481000 ਤੇ
ਤੁਸੀਂ ਮੇਰੇ ਨਾਲ ਫੋਨ ਵੀ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ। 647-448-1000 647-448-1000 ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ।
ਨਾ ਮਰ ਜਾਏ ਏ ਕਿਤੇ ਵਿਛੜਿਆ ਨਾ ਮਰ ਜਾਏ ਵੇ ਕਿਤੇ ਵਿਛੜਿਆ ਨਾ ਮਰ ਜਾਏ ਕਿਉਂਕਿ ਕੀ ਦਮ ਦਾ ਭਰੋਸਾ ਯਾ ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾ ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾ ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾ ਦਮ ਆਵੇ ਨਾ ਆਵੇ ਛੱਡ ਝਗੜੇ ਤੇ ਕਰੀਏ
ਸਤਨਾਮ ਲੋਟੇ ਜੀ ਨੇ ਮੇਰੇ ਨਾਲ ਸਮੇਂ ਲੋਟੇ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਰੇਡੀਓ ਖਬਰ ਸਾਹਿਬ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ।
ਹਾਂਜੀ, ਬ੍ਰਾਂਟਨ ਦੇ ਵਿੱਚ ਸੈਂਡਲਵੁੱਡ ਦੇ ਕ੍ਰੈਡਿਟ ਬੇ ਦਾ ਏਰੀਆ 2 ਸਾਲ ਪੁਰਾਣਾ 3-bedroom ਡਿਟੈਚਡ ਘਰ ਜਿਹਦੇ ਚ 2 full washroom ਸੈਕਿੰਡ ਫਲੋਰ ਹੈਗੇ ਆ, 3 ਕਾਰਾਂ ਦੀ ਪਾਰਕਿੰਗ, ਇਹਦੇ ਨਾਲ ਫੈਮਿਲੀ ਰੂਮ ਵੀ ਹੈਗਾ। 7,35,000 ਦਾ ਇਹ ਮਿਲ ਸਕਦਾ। ਇਹਦੇ ਵਿੱਚ ਇੱਕ ਸਟੋਰੇਜ ਸ਼ੈੱਡ ਹੈਗਾ ਬੈਕਯਾਰਡ ਦੇ ਵਿੱਚ ਬਣਿਆ, ਤੇ ਮਾਡਰਨ ਕਿਚਨ ਵਿਦ ਟਾਲ ਕੈਬਨਿਟਸ ਹੈਗੀਆਂ, ਗੋ ਸਟੇਸ਼ਨ, ਪਬਲਿਕ ਟ੍ਰਾਂਸਪੋਰਟ, ਪਬਲਿਕ ਸਕੂਲ ਤੇ ਸ਼ੋਪਿੰਗ ਸੈਂਟਰ ਦੇ ਬਿਲਕੁਲ ਕੋਲ ਹੈਗਾ। ਤੇ ਮੇਨ ਫਲੋਰ ਦੇ ਉੱਤੇ ਹਾਰਡਵੁੱਡ ਫਲੋਰ ਗਿਆ। 3-bedroom ਦਾ ਡਿਟੈਚ ਘਰ ਬ੍ਰਾਂਟਨ ਦੇ ਵਿੱਚ ਸਿਰਫ 2 ਸਾਲ ਪੁਰਾਣਾ 7,35 ਤੱਕ ਮਿਲ ਸਕਦਾ ਜੀ। ਇਸ ਤੋਂ ਬਾਅਦ 6 lakh ਤੋਂ ਵੀ ਥੱਲੇ 6 lakh ਤੋਂ ਘੱਟ ਦੀ ਪ੍ਰਾਈਸ ਦੇ ਵਿੱਚ 3-bedroom ਦਾ ਸੈਮੀ ਡਿਟੈਚ ਘਰ ਬ੍ਰਾਂਟਨ ਦੇ ਵਿੱਚ ਲੈਣਾ ਹੋਵੇ ਤਾਂ ਉਹਦੇ ਨਾਲ 4 car parking, ਬੇਸਮੈਂਟ ਉਹਦੀ ਫਿਨਿਸ਼ ਹੈਗੀ ਆ, ਮੇਨ ਫਲੋਰ ਉੱਤੇ ਹਾਰਡਵੁੱਡ ਫਲੋਰ ਲੱਗੇ ਹੋਆ, ਤੇ ਬੇਸਮੈਂਟ ਦੇ ਵਿੱਚ ਫੁੱਲ ਵਾਸ਼ਰੂਮ ਵੀ ਬਣਿਆ, ਨਵੀਂ ਛੱਤ ਉਹਦੀ ਪਿਛਲੇ ਸਾਲ ਇਸ ਸਾਲ ਬਣਾਈ ਹੈ 2019 ਦੇ ਵਿੱਚ। ਇਸ ਘਰ ਨੂੰ ਲੈਣ ਦੇ ਲਈ ਜਾਂ ਹੋਰ ਕਿਸੇ ਦੇ ਏਰੀਏ ਦੇ ਵਿੱਚ ਘਰ, ਜ਼ਮੀਨ, ਲੋਟ ਜਾਂ ਕੋਈ ਮੋਟਲ ਜਾਂ ਗੈਸ ਸਟੇਸ਼ਨ ਜਾਂ ਕੋਈ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਤਾਂ ਮੈਨੂੰ 416-786-416-786-0786 ਤੇ ਕਾਲ ਕਰ ਸਕਦੇ। ਹੋਮ ਲਾਈਫ ਤੋਂ ਸਤਨਾਮ ਲੋਟੇ।
ਥੈਂਕ ਯੂ ਸੋ ਮਚ ਜੀ। ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਜੀ।
416-786-0786-416-786-0786।
ਧੰਨਵਾਦ ਜੀ। ਸੋ ਗੈੜਾ ਮਲਿਕ ਦੀ ਗੱਲ ਹੋਈ ਸੀ ਮਿਸਾਗਾ ਸਟੇਟਵਿਲ ਤੋਂ। ਗੈੜਾ ਮਲਿਕ ਕੈਂਡੀਡੇਟ ਨੇ ਇਸ ਸਮੇਂ ਕੰਜ਼ਰਵੇਟਿਵ ਪਾਰਟੀ ਦੇ ਔਰ ਇਸ ਪਿਛਲੀ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਨੋਮੀਨੇਸ਼ਨ ਲੜਨ ਦੀ ਕੋਸ਼ਿਸ਼ ਕੀਤੀ ਸੀ ਪਰ PNP ਵੱਲੋਂ ਪ੍ਰੋਵਿੰਸ਼ਲ ਨੋਮੀਨੇਸ਼ਨ ਕਮੇਟੀ ਹੈ ਜਿਹੜੀ PNC ਵੱਲੋਂ ਇਹਨਾਂ ਦੀ ਐਪਲੀਕੇਸ਼ਨ ਅਪਰੂਵ ਨਹੀਂ ਕੀਤੀ ਗਈ ਸੀ ਕਿਉਂਕਿ 2013 ਅਤੇ 2014 ਵਿੱਚ ਕੁਝ ਇਹਨਾਂ ਵੱਲੋਂ ਕੁਝ ਐਸੇ ਟਵੀਟ ਕੀਤੇ ਗਏ ਸੀਗੇ ਜਿਹੜੇ ਕਿ ਮੁਸਲਿਮ ਭਾਈਚਾਰੇ ਬਾਰੇ ਇਤਰਾਜ਼ਯੋਗ ਸਨ। ਸੋ ਇਹਨਾਂ ਨੇ ਬਹੁਤੇ ਟਵੀਟ ਆ ਜਿਹੜੇ ਉਹ ਆਪਣੇ ਵੱਲੋਂ ਨਹੀਂ ਸਨ, ਕਿਸੇ ਦੇ ਆਏ ਟਵੀਟ ਆ ਜਿਹੜੇ ਉਹ ਸ਼ੇਅਰ ਕੀਤੇ ਸੀ, ਫਾਰਵਰਡ ਕੀਤੇ ਸੀਗੇ। ਪਰ ਹੁਣ ਨੈਸ਼ਨਲ ਪੋਸਟ ਨੇ ਇਹਨਾਂ ਦੀ ਸਟੋਰੀ ਪਿਕ ਕੀਤੀ ਹੈ ਕਿ ਜਿਹੜੀ ਕੈਂਡੀਡੇਟ ਨੂੰ ਪ੍ਰੋਵਿੰਸ਼ੀਅਲ ਪਾਰਟੀ ਵੱਲੋਂ ਨੋਮੀਨੇਸ਼ਨ ਲਈ ਅਲਾਓ ਨਹੀਂ ਕੀਤਾ ਗਿਆ ਉਹ ਫੈਡਰਲ ਦੇ ਵਿੱਚ ਇਸ ਸਮੇਂ ਕੈਂਡੀਡੇਟ ਬਣ ਗਏ ਆ। ਤੁਹਾਨੂੰ ਪਤਾ ਹੈ ਕਿ ਮਿਸਾਗਾ ਸਟੀਟਸਵਿਲ ਤੋਂ ਗੈਰਾ ਮਲਕ ਦੀ ਥਾਂ ਦੇ ਉੱਤੇ ਫਿਰ ਉਸ ਤੋਂ ਬਾਅਦ ਨੀਨਾ ਤਾਂਗੜੀ ਨੇ ਨੋਮੀਨੇਸ਼ਨ ਲੜੀ ਸੀ ਅਤੇ ਨੀਨਾ ਤਾਂਗੜੀ ਜਿੱਤ ਕੇ ਇਸ ਸਮੇਂ MPP ਬਣੀ ਹੈ। ਗੈਰਾ ਮਲਕ ਜਿਹੜੀ ਕੋਪਟਿਕ ਚਰਚ ਦੇ ਨਾਲ ਰਿਲੇਟਡ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਜਿਪਟ ਦੇ ਵਿੱਚ ਉਹਨਾਂ ਦੀ ਕਮਿਊਨਿਟੀ ਦੇ ਨਾਲ ਜੋ ਜਿਆਦਤੀਆਂ ਹੋਈਆਂ ਨੇ ਉਹਦੇ ਲਈ ਉਹ ਕਾਫੀ ਜ਼ਿਆਦਾ ਪਰੇਸ਼ਾਨ ਸੀ ਔਰ ਕਾਫੀ ਜ਼ਿਆਦਾ ਉਸ ਤੋਂ ਉਸ ਦੇ ਉੱਤੇ ਇਤਰਾਜ਼ ਸੀਗਾ, ਇਸ ਲਈ ਜਿਹੜੇ ਕੁਛ ਟਵੀਟ ਸਨ ਜਿਹਦੇ 'ਚ ਮੁਸਲਿਮ ਬ੍ਰਦਰਹੁੱਡ ਅਤੇ ਹੋਰ ਮੁਸਲਿਮ ਜਥੇਬੰਦੀਆਂ ਨਾਲ ਸੰਬੰਧਿਤ ਸਨ ਉਹਨਾਂ ਬਾਰੇ ਉਹਨਾਂ ਨੇ ਉਹ ਟਵੀਟ ਫਾਰਵਰਡ ਕੀਤੇ ਨੇ। ਸੋ ਹੁਣ ਇਸ ਵਾਰ ਇੰਨੀ ਚਰਚਾ ਇਸ ਕੈਂਡੀਡੇਟ ਦੀ ਛਿੜੀ ਹੈ ਅਤੇ ਦੇਖਦੇ ਹਾਂ ਕਿ ਪਾਰਟੀ ਇਸ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੀ ਹੈ। The party party going to throw her under the bus or accept her as it is. So par ਇਹ ਮਾਮਲਾ ਜ਼ਰੂਰ ਚਰਚਿਤ ਰਹੇਗਾ। ਜੁੜਿਓ ਪ੍ਰਮੁੱਖ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਕੈਨੇਡਾ ਦੀ ਫੈਡਰਲ ਅਦਾਲਤ ਵੱਲੋਂ ਕੈਨੇਡਾ ਦੇ ਇਲੈਕਸ਼ਨ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਫੈਸਲੇ ਉੱਤੇ ਨਜ਼ਰਸਾਨੀ ਕਰੇ ਕਿ ਕੀ 21 ਅਕਤੂਬਰ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਦਾ ਦਿਨ ਬਦਲ ਕੇ ਹੋਰ ਕਰਨ ਦੀ ਲੋੜ ਹੈ ਜਾਂ ਨਹੀਂ। ਵਰਣਨਯੋਗ ਹੈ ਕਿ ਕੈਨੇਡਾ ਦੇ ਫੈਡਰਲ ਕਾਨੂੰਨ ਮੁਤਾਬਕ ਚੋਣਾਂ ਨੂੰ 21 ਅਕਤੂਬਰ ਤੋਂ ਬਾਅਦ ਨਹੀਂ ਕਰਵਾਇਆ ਜਾ ਸਕਦਾ। ਸੋ ਇਸ ਸਾਲ ਯਹੂਦੀ ਭਾਈਚਾਰੇ ਦੇ ਧਾਰਮਿਕ ਦਿਵਸ ਸੈਮਨੀ ਐਜ਼ਰੈਟ ਵਾਲੇ ਦਿਨ ਆ ਰਹੀਆਂ ਨੇ ਇਹ ਇਲੈਕਸ਼ਨਾਂ। ਇਹ ਉਹ ਦਿਨ ਹੈ ਜਿਸ ਦਿਨ ਯਹੂਦੀਆਂ ਨੂੰ ਕੰਮ ਕਰਨ, ਵੋਟ ਪਾਉਣ ਜਾਂ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਦੀ ਮਨਾਹੀ ਦੱਸੀ ਜਾਂਦੀ ਹੈ। ਅਗਲਿੰਗਟਨ ਲਾਰੈਂਸ ਰਾਈਡਿੰਗ ਤੋਂ ਯਹੂਦੀ ਮੂਲ ਦੀ ਕੰਜ਼ਰਵੇਟਿਵ ਉਮੀਦਵਾਰ ਚਾਨੀ ਅਰੇ ਬੈਨ ਨੇ ਇਲੈਕਸ਼ਨ ਕੈਨੇਡਾ ਕੋਲ ਅਪੀਲ ਕੀਤੀ ਸੀ ਕਿ ਚੋਣ ਦਿਵਸ ਨੂੰ ਬਦਲ ਦਿੱਤਾ ਜਾਣਾ ਚਾਹੀਦਾ ਤਾਂ ਜੋ ਕਿ 75,000 ਦੇ ਕਰੀਬ ਯਹੂਦੀ ਵੋਟਰ ਆਪਣੇ ਲੋਕਤੰਤਰਕ ਹੱਕ ਦਾ ਇਸਤੇਮਾਲ ਕਰ ਸਕਣ। ਕੈਨੇਡਾ ਦੇ ਮੁੱਖ ਚੋਣ ਆਫਿਸਰ ਸਟੈਫਨ ਪੈਰਾਲੇ ਦਾ ਤਰਕ ਸੀ ਕਿ ਹੁਣ ਚੋਣਾਂ ਦਾ ਦਿਨ ਇੰਨਾ ਨਜ਼ਦੀਕ ਆ ਗਿਆ ਹੈ ਕਿ ਇਸ ਸਮੇਂ ਕੋਈ ਤਬਦੀਲੀ ਕਰਨੀ ਸੰਭਵ ਨਹੀਂ ਹੈ। ਉਸ ਦੇ ਫੈਸਲੇ ਨੂੰ ਫੈਡਰਲ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਮਾਮਲਾ ਕੀ ਹੈ ਕਿ ਯਹੂਦੀ ਭਾਈਚਾਰੇ ਦਾ 21 ਤਰੀਕ ਨੂੰ ਇੱਕ ਅਹਿਮ ਧਾਰਮਿਕ ਦਿਨ ਹੈ। ਉਸ ਦਿਨ ਨੂੰ ਕੋਈ ਯਹੂਦੀ ਕੰਮ ਨਹੀਂ ਕਰਦਾ, ਕੋਈ ਵੋਟ ਨਹੀਂ ਪਾਉਂਦਾ, ਕੋਈ ਸਿਆਸਤ ਦੇ ਨਹੀਂ ਜਾਂਦਾ ਹੈਗਾ, ਸਿਰਫ ਆਪਣੀਆਂ ਧਾਰਮਿਕ ਐਕਟੀਵਿਟੀਜ਼ ਹੀ ਕਰਦੇ ਨੇ, ਅਰਦਾਸਾਂ ਹੀ ਕਰਦੇ ਨੇ, ਦੁਆਵਾਂ ਹੀ ਕਰਦੇ ਨੇ, ਚਰਚਾਂ 'ਚ ਹੀ ਇਕੱਠੇ ਹੁੰਦੇ ਨੇ। ਸੋ ਇਹਨਾਂ ਨੇ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਮਸਲਾ ਲੈ ਕੇ ਗਏ ਕਿ ਇਹ 21 ਅਕਤੂਬਰ ਦੀ ਡੇਟ ਆ ਜਿਹੜੀ ਉਹ ਚੇਂਜ ਹੋਣੀ ਚਾਹੀਦੀ ਹੈ, ਭਾਵੇਂ ਕਿ ਜਿਹੜੀ ਇਲੈਕਸ਼ਨ ਹੈ ਉਹ ਤੋਂ ਪਹਿਲਾਂ ਵੀ ਐਡਵਾਂਸ ਪੋਲਿੰਗ ਹੈ ਹੁੰਦੀ ਹੈ, ਪਰ ਫਿਰ ਵੀ ਇਹਨਾਂ ਨੇ ਕਿਹਾ ਕਿ ਇਹ 21 ਅਕਤੂਬਰ ਦਾ ਦਿਨ ਪੂਰੇ ਕੈਨੇਡਾ ਭਰ ਦੇ ਵਿੱਚ ਚੇਂਜ ਹੋਣਾ ਚਾਹੀਦਾ। ਹੁਣ ਦੇਖਦੇ ਹਾਂ ਇਹ ਮਸਲਾ ਕਿੱਥੇ ਤੱਕ ਜਾਵੇਗਾ। ਯਹੂਦੀ ਭਾਈਚਾਰੇ ਵੱਲੋਂ ਫੈਡਰਲ ਅਦਾਲਤ ਵਿੱਚ ਅਹਿਮ ਮੁੱਦਾ ਚੁੱਕਿਆ ਗਿਆ ਹੈ ਕਿ ਇਤਿਹਾਸਕ ਰੂਪ ਵਿੱਚ ਯਹੂਦੀਆਂ ਨੂੰ ਵੱਡੇ ਪੱਧਰ ਉੱਤੇ ਦਮਨ ਹੰਢਾਉਣਾ ਪਿਆ ਹੈ ਅਤੇ ਜੇ ਚੋਣ ਦਿਨ ਨਾ ਬਦਲਿਆ ਗਿਆ ਤਾਂ ਕੈਨੇਡਾ ਦਾ ਸਿਸਟਮ ਇਹ ਸੁਨੇਹਾ ਦੇ ਰਿਹਾ ਹੋਵੇਗਾ ਕਿ ਘੱਟ ਗਿਣਤੀ ਭਾਈਚਾਰੇ ਦੇ ਹੱਕ ਮਾਣੇ ਨਹੀਂ ਰੱਖਦੇਗੇ। ਅਦਾਲਤ ਵਿੱਚ ਇਹ ਵੀ ਤਰਕ ਦਿੱਤਾ ਗਿਆ ਕਿ ਤਬਦੀਲੀ ਕਰਨ ਲਈ ਹੋਣ ਵਾਲੇ ਖਰਚੇ ਦੀ ਦੁਹਾਈ ਦੇ ਕੇ ਯਹੂਦੀ ਭਾਈਚਾਰੇ ਦੇ ਹੱਕਾਂ ਨੂੰ ਇਲੈਕਸ਼ਨ ਕੈਨੇਡਾ ਵੱਲੋਂ ਡਾਲਰਾਂ ਦੀ ਤੱਕੜੀ ਵਿੱਚ ਪਾ ਕੇ ਤੋਲਿਆ ਜਾ ਰਿਹਾ ਹੈ। ਇਲੈਕਸ਼ਨ ਕੈਨੇਡਾ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਖਰਚ ਹੋ ਜਾਵੇਗਾ। ਉਹ ਕਹਿੰਦੇ ਇੱਕ ਪਾਸੇ ਸਾਡੇ ਹੱਕ ਨੇ ਅਤੇ ਇੱਕ ਪਾਸੇ ਤੁਹਾਡਾ ਖਰਚਾ ਹੈ ਕਿ ਸਾਡੇ ਹੱਕਾਂ ਨੂੰ ਔਰ ਸਾਡੇ ਤੁਸੀਂ ਜੋ ਸਾਡਾ ਧਾਰਮਿਕ ਦਿਨ ਹੈ, ਸਾਡਾ ਧਰਮ ਹੈ, ਸਾਡਾ ਅਕੀਦਾ ਹੈ, ਉਸ ਨੂੰ ਡਾਲਰਾਂ ਦੇ ਨਾਲ ਤੋਲ ਰਹੇ ਹੋ। 2007 ਵਿੱਚ ਪਾਸ ਕੀਤੇ ਗਏ ਕੈਨੇਡੀਅਨ ਇਲੈਕਸ਼ਨ ਐਕਟ ਮੁਤਾਬਕ ਇਸ ਸਾਲ ਫੈਡਰਲ ਚੋਣਾਂ 2015 ਵਿੱਚ ਹੋਈਆਂ ਅਤੇ ਦਿਨ ਤੋਂ 4 ਸਾਲ ਬਾਅਦ ਪੈਣ ਵਾਲੇ ਅਕਤੂਬਰ ਮਹੀਨੇ ਦੇ 3 ਸੋਮਵਾਰ ਨੂੰ ਕਰਵਾਈਆਂ ਜਾਣਗੀਆਂ। ਚੋਣਾਂ ਦਾ ਐਲਾਨ ਕਰਨ ਵੇਲੇ ਕਿਸੇ ਦੇ ਚਿੱਤ ਚੇਤੇ ਨਹੀਂ ਰਿਹਾ ਕਿ ਅਕਤੂਬਰ ਦਾ 3 ਸੋਮਵਾਰ ਕਿਸੇ ਅਹਿਮ ਤਿਉਹਾਰ ਨੂੰ ਵੀ ਆ ਸਕਦਾ ਹੈ। ਹਾਲਾਂਕਿ ਇਲੈਕਸ਼ਨ ਐਕਟ ਦੀ ਧਾਰਾ 56.21 ਆਖਦੀ ਹੈ ਕਿ ਜੇ ਚੋਣਾਂ ਦਾ ਦਿਨ ਕਿਸੇ ਅਹਿਮ ਧਾਰਮਿਕ ਜਾਂ ਸੱਭਿਆਚਾਰਕ ਦਿਨ ਨਾਲ ਟਕਰਾਉਂਦਾ ਹੋਵੇ ਜਾਂ ਚੋਣ ਵਿਭਾਗ ਕੋਲ ਤਰੀਕ ਬਦਲਣ ਦਾ ਅਧਿਕਾਰ ਹੈ। ਇਹ ਸਮੁੱਚਾ ਕੇਸ ਇੱਕ ਦਿਲਚਸਪ ਚਰਚਾ ਨੂੰ ਜਨਮ ਦਿੰਦਾ ਹੈ ਕਿ ਜੇ ਕੱਲ੍ਹ ਨੂੰ ਚੋਣ ਦਿਵਸ, ਦੀਵਾਲੀ, ਗੁਰਪੁਰਬ ਜਾਂ ਕਿਸੇ ਹੋਰ ਧਾਰਮਿਕ ਦਿਨ ਹੋਣ ਲਈ ਨਿਰਧਾਰਿਤ ਹੋਵੇ ਤਾਂ ਕੀ ਚੋਣਾਂ ਦੀ ਤਰੀਕ ਫਿਰ ਵੀ ਬਦਲੀ ਜਾਵੇਗੀ ਜਾਂ ਨਹੀਂ? ਕਿ ਸਾਡੇ ਵੀ ਧਾਰਮਿਕ ਆਗੂ ਨੇ ਜਿਹੜੇ ਜਾਂ ਸਾਡੀ ਕਮਿਊਨਿਟੀ ਆ ਉਹ ਵੀ ਇਹ ਮਸਲਾ ਸੁਪਰੀਮ ਕੋਰਟ ਤੱਕ ਲੈ ਜਾਵੇਗੀ ਕਿ ਭਾਈ ਇਸ ਦਿਨ ਨੂੰ ਤਾਂ ਸਾਡੀ ਦੀਵਾਲੀ ਆ ਗਈ, ਇਸ ਦਿਨ ਨੂੰ ਤਾਂ ਸਾਡਾ ਗੁਰਪੁਰਬ ਆ ਗਿਆ ਅਤੇ ਅਸੀਂ ਇਹਨਾਂ ਚੋਣਾਂ ਨੂੰ ਤਰੀਕ ਇਸ ਦੀ ਬਦਲੋ। ਸਵਾਲ ਇਹ ਵੀ ਉੱਠਦਾ ਹੈ ਕਿ ਯਹੂਦੀ ਭਾਈਚਾਰੇ ਵੱਲੋਂ ਤਾਂ ਕੈਨੇਡੀਅਨ ਚਾਰਟਰ ਤਹਿਤ ਆਪਣੇ ਹੱਕਾਂ ਦੀ ਰਖਵਾਲੀ ਲਈ ਲੜਾਈ ਵਿੱਢੀ ਗਈ, ਕੀ ਕੋਈ ਹੋਰ ਭਾਈਚਾਰਾ ਵੀ ਕੱਲ੍ਹ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਅੱਗੇ ਆਉਣਗੇ? ਕੈਨੇਡਾ ਇੱਕ ਮਲਟੀਕਲਚਰ ਮੁਲਕ ਹੋਣ ਦੇ ਨਾਤੇ ਵਿਸ਼ਵ ਦਾ ਤਾਂ ਸ਼ਾਇਦ ਕੋਈ ਹੀ ਧਾਰਮਿਕ ਤਿਉਹਾਰ ਹੋਵੇ ਜਿਸ ਨੂੰ ਮਨਾਉਣ ਵਾਲੇ ਪੈਰੋਕਾਰ ਇੱਥੇ ਨਹੀਂ ਵਸਦੇ ਹੋਣਗੇ। ਕਿ ਮਨੁੱਖੀ ਅਧਿਕਾਰਾਂ ਅਤੇ ਚਾਰਟਰ ਤਹਿਤ ਕਿਸੇ ਭਾਈਚਾਰੇ ਦੇ ਹੱਕਾਂ ਦਾ ਖਿਆਲ ਉਹਨਾਂ ਦੀ ਗਿਣਤੀ ਦੇ ਲਿਹਾਜ਼ ਨਾਲ ਰੱਖਿਆ ਜਾਣਾ ਚਾਹੀਦਾ ਜਾਂ ਹਰ ਵਿਅਕਤੀ ਦਾ ਅਧਿਕਾਰ ਬਰਾਬਰ ਮੰਨਿਆ ਜਾਵੇ? ਇਹ ਐਸੇ ਸਵਾਲ ਨੇ ਜਿਨ੍ਹਾਂ ਵਿੱਚੋਂ ਹੋਰ ਸਵਾਲ ਨਿਕਲਦੇ ਚੱਲੇ ਜਾ ਸਕਦੇ ਨੇ। ਚੋਣ ਕਮਿਸ਼ਨ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਫੈਡਰਲ ਅਦਾਲਤ ਦੇ ਫੈਸਲੇ ਦੇ ਸਨਮੁੱਖ ਚੋਣ ਤਰੀਕ ਬਦਲਣ ਜਾਂ ਨਾ ਬਦਲਣ ਬਾਰੇ ਫੈਸਲਾ ਲਿਆ ਜਾਵੇਗਾ। ਸੰਭਾਵਨਾ ਇਹੀ ਹੈ ਕਿ ਚੋਣਾਂ ਦੀ ਤਰੀਕ ਬਦਲ ਦਿੱਤੀ ਜਾਵੇਗੀ, ਜਿਵੇਂ ਕਿ 2007 ਵਿੱਚ ਅੰਟਾਰੀਓ ਪ੍ਰੋਵਿੰਸ਼ਲ ਚੋਣਾਂ ਦੀ ਤਰੀਕ ਬਦਲੀ ਗਈ ਸੀ। ਉਸ ਸਾਲ ਵੀ ਅੰਟਾਰੀਓ ਚੋਣਾਂ ਦਾ ਦਿਨ ਯਹੂਦੀਆਂ ਦੇ ਤਿਉਹਾਰ ਇਸੇ ਸੈਮਨੀ ਐਜਰਟ ਨੂੰ ਪੈ ਗਿਆ ਸੀ, ਪਰ ਕਿਸੇ ਦੇ ਅਦਾਲਤ ਜਾਣ ਤੋਂ ਪਹਿਲਾਂ ਹੀ ਪ੍ਰੀਮੀਅਰ ਡਾਲਟਨ ਮਗਿੰਟੀ ਨੇ ਚੋਣ ਦਿਵਸ ਬਦਲਣ ਦੀ ਸਿਫਾਰਿਸ਼ ਕਰ ਦਿੱਤੀ ਸੀ। ਹੁਣ ਜੇ ਯਹੂਦੀ ਚੋਣਾਂ ਦੀ ਤਰੀਕ ਬਦਲਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਦਾ ਦਿਨ ਆ ਉਹ ਜ਼ਰੂਰ ਹਰੇਕ ਚੋਣ ਹੋਣ ਤੋਂ ਬਾਅਦ 4 ਸਾਲ ਬਾਅਦ ਅਕਤੂਬਰ ਦੇ 3 ਸੋਮਵਾਰ ਨੂੰ ਨਿਰਧਾਰਿਤ ਹੁੰਦੀਆਂ ਨੇ, ਚੋਣਾਂ ਰੱਖੀਆਂ ਗਈਆਂ ਨੇ। ਉਹਦੀ ਡੇਟ ਨੂੰ ਜ਼ਰੂਰ ਧਿਆਨ ਰੱਖਣਗੇ ਕਿ ਉਦੋਂ ਨੂੰ ਦਿਵਾਲੀ ਤਾਂ ਨਹੀਂ, ਗੁਰਪੁਰਬ ਤਾਂ ਨਹੀਂ, ਜਾਂ ਫਿਰ ਕੋਈ ਈਦ ਤਾਂ ਨਹੀਂ, ਜਾਂ ਫਿਰ ਕੋਈ ਹੋਰ ਸਮਾਗਮ ਤਾਂ ਨਹੀਂ। ਪਰ ਇੱਥੇ ਕੈਨੇਡਾ ਦੇ ਵਿੱਚ ਇੰਨੇ ਵੱਖ ਵੱਖ ਮੁਲਕਾਂ ਦੇ ਲੋਕ ਵੱਸਦੇ ਨੇ, ਹਰ ਮੁਲਕ ਦਾ ਕੋਈ ਨਾ ਕੋਈ ਦਿਨ ਤਿਉਹਾਰ, ਧਾਰਮਿਕ ਦਿਨ ਕਿਸੇ ਨਾ ਕਿਸੇ ਦਿਨ ਜ਼ਰੂਰ ਹੁੰਦਾ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਖੈਰਾ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਖੈਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਅਗਰਵਾਲ ਸਾਹਿਬ ਅਤੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਮਕਸੀਮ ਵਰਨੀ ਗੱਲ ਕੀ ਕਹਿ ਗਏ ਨੇ?
ਜਿਹੜੇ ਇਹਦਾ ਸਿੱਧਾ ਇਫੈਕਟ ਹੈ ਕਿ ਉਹਨੇ ਚੋਣ ਨਹੀਂ ਜਿੱਤਣੀ ਹੈ ਜੀ, ਇਹਦਾ ਮਤਲਬ ਇਹ ਹੈਗਾ। ਜਿਹੜਾ ਕੁਝ ਵੀ ਕਹਿ ਗਿਆ ਉਹਦਾ ਮਤਲਬ ਹੈ ਵੀ ਚੋਣ ਨਹੀਂ ਜਿੱਤਣੀ,
ਚੋਣ ਨਹੀਂ ਜਿੱਤਣੀ, ਜਿੱਤਣ ਦੇ ਇਰਾਦੇ ਨਹੀਂ ਗਏ,
ਲੱਗਦਾ ਨਹੀਂ ਹੈਗਾ ਜਿੱਤਣ ਦੇ ਇਰਾਦੇ ਹੈਗੇ। ਕਿਉਂਕਿ ਜਿਹੜਾ ਕੁਛ ਬਾਕੀ ਚਾਹੇ ਬਿਜ਼ਨਸ ਚੈਂਬਰ ਆਫ ਕਾਮਰਸ ਕਹਿੰਦੇ ਨੇ, ਚਾਹੇ ਹੋਰ ਆਰਗੇਨਾਈਜੇਸ਼ਨਸ ਕਹਿੰਦੀਆਂ ਨੇ, ਚਾਹੇ ਫਰੇਜ਼ਰ ਇੰਸਟੀਚਿਊਟ ਨੇ ਵੀ ਆਪਣੀ ਰਿਪੋਰਟ ਦੇ ਵਿੱਚੋਂ ਕਿਹਾ ਹੈਗਾ ਕਿ ਜੇ ਆਪਾਂ 1% ਨਿਊ ਇਮੀਗ੍ਰੈਂਟਸ ਨਹੀਂ ਲੈ ਕੇ ਆਵਾਂਗੇ ਤਾਂ ਆਪਣੀ ਜਿਹੜੀ ਇਕਨੋਮਿਕ ਗਰੋਥ ਹੈ ਉਹ ਕਦੇ ਵੀ ਪੋਸੀਬਲ ਹੋ ਹੀ ਨਹੀਂ ਸਕੂਗੀ। ਸੋ ਜਿਹੜਾ ਇਨ 1% ਹੈ ਜੀ, ਉਹ 3 ਲੱਖ ਤੋਂ ਉੱਤੇ ਹੀ ਨੰਬਰ ਬਣਦਾ ਹੈਗਾ। ਟੈਕਨੀਕਲੀ ਹੌਲੀ ਹੌਲੀ ਤਾਂ ਇਹ 4 ਲੱਖ ਬਣ ਜਾਣਾ ਹੈਗਾ। ਕਿਉਂਕਿ ਜੇ ਸਿੱਧੇ ਤੌਰ 'ਤੇ ਦੇਖਿਆ ਜਾਵੇ ਤਾਂ ਜਿਹੜੀ ਪਾਪੂਲੇਸ਼ਨ ਗਰੋਥ ਹੈਗੀ ਆ ਉਹ ਨਹੀਂ ਹੋ ਰਹੀ ਹੈਗੀ ਹੈ ਬਿਨਾਂ ਇਮੀਗ੍ਰੈਂਟਸ ਦੇ ਉੱਤੋਂ। ਜੇ 2 ਇੰਡੀਵਿਜੁਅਲਸ ਨੇ 1 ਬੱਚਾ ਪੈਦਾ ਕੀਤਾ ਤਾਂ ਟੈਕਨੀਕਲੀ ਪਾਪੂਲੇਸ਼ਨ ਘਟੀ। ਜੇ 2 ਹਸਬੈਂਡ ਵਾਈਫ ਨੇ 2 ਬੱਚੇ ਪੈਦਾ ਕੀਤੇ ਤਾਂ 19 ਰਹੀ। ਜੇ 3 ਬੱਚੇ ਪੈਦਾ ਕੀਤੇ ਤੇ ਤਾਂ ਜਾ ਕੇ ਉਹ ਵਧੀ। ਸੋ ਇਹ 3 ਬੱਚੇ ਪੈਦਾ ਕਰਨ ਵਾਲਾ ਟ੍ਰੈਂਡ ਤਾਂ ਬਹੁਤ ਘੱਟ ਹੈਗਾ, ਰਾਦਰ ਕਿ ਬਹੁਤ ਲੋਕ ਤਾਂ ਬੱਚੇ ਨਹੀਂ ਪੈਦਾ ਕਰਦੇ ਤੇ ਕਈਆਂ ਦੇ ਇੱਕੋ ਹੀ ਨਿਆਣਾ ਹੈਗਾ। ਸੋ ਜਿੰਨਾ ਚਿਰ ਤੇ ਫਿਰ ਉਹਦੇ ਨਾਲ ਨਾਲ ਜਦੋਂ ਜਦੋਂ ਓਲਡਰ ਪਾਪੂਲੇਸ਼ਨ ਹੈ ਉਹ ਕੰਮ ਤੋਂ ਬਾਹਰ ਜਾਊਗੀ, ਕਿਉਂ ਤਿਉਂ ਨਵੇਂ ਬੰਦੇ ਤਾਂ ਆਉਣੇ ਜ਼ਰੂਰੀ ਨੇ।
ਕਹਿੰਦੇ ਮੈਂ ਪੇਰੈਂਟਲ ਸਪਾਂਸਰਸ਼ਿਪ ਹੀ ਬੰਦ ਕਰ ਦੇਣੀ ਹੈ, ਬਜ਼ੁਰਗੀ ਬੁਲਾਉਣੇ ਬੰਦ ਕਰ ਦੇਣੇ।
ਹਾਂਜੀ, ਪੇਰੈਂਟਲ ਸਪਾਂਸਰਸ਼ਿਪ ਤਾਂ ਐਡਾ ਵੱਡਾ ਰੋਲ ਨਹੀਂ ਹੈਗਾ ਗਰਵਾਲ ਸਾਹਿਬ, ਇਹਨੂੰ ਆਲਵੇਜ਼ ਇੱਕ ਵੱਡਾ ਫੈਕਟਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜੇ ਓਵਰਆਲ ਨੰਬਰਸ ਨੂੰ ਵੀ ਦੇਖੀਏ ਤਾਂ ਕਦੇ ਵੀ ਪੇਰੈਂਟਸ ਤੇ ਉਹਨਾਂ ਦੇ ਡਿਪੈਂਡੈਂਟ 25,000 ਤੋਂ ਵੱਧ ਨਹੀਂ ਆਏ ਹੈਗੇ।
ਔਰ ਇਸੇ ਗੱਲ ਨੂੰ ਲੈ ਕੇ ਪਿਛਲੀ ਵਾਰੀ ਕੰਜ਼ਰਵੇਟਿਵ ਨੇ ਜਿਹੜੀ 10 ਸਾਲ ਬਾਅਦ ਪੈਨਸ਼ਨ ਲੱਗਦੀ ਸੀ 20 ਸਾਲ ਬਾਅਦ ਕਰ ਦਿੱਤੀ ਹੈ।
ਹਾਂਜੀ, ਉਹਨੂੰ ਪੈਨਸ਼ਨ ਵਰਡ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਐਕਚੁਅਲੀ ਉਹ ਪੈਨਸ਼ਨ ਤਾਂ ਹੈ ਹੀ ਨਹੀਂ।
ਇਨਕਮ ਸਪਲੀਮੈਂਟ ਹੈ ਕਿ ਓਲਡ ਏਜ ਦੇ ਵਿੱਚ ਇੰਨੇ ਸਾਲ ਤੋਂ ਬਾਅਦ ਹਰ ਕਿਸੇ ਕੋਲੇ ਇੰਨੇ ਪੈਸੇ ਉਹਨੂੰ ਆਉਂਦੇ ਹੋਣੇ ਚਾਹੀਦੇ ਆਪਣੇ ਜੀਵਨ ਦਾ ਨਿਰਵਾਹ ਕਰਨ ਲਈ।
ਉਹ ਸੋਸ਼ਲ ਬੈਨੀਫਿਟ ਹੈਗਾ
ਜੀ ਜੀ।
ਸੋ ਜਦੋਂ ਆਪਾਂ ਕੋਈ ਕੰਟਰੈਕਟ ਸਾਈਨ ਕਰਦੇ ਹਾਂ ਤੇ ਆਪਾਂ ਉਹਦੇ ਵਿੱਚ ਲਿਖਦੇ ਹਾਂ ਕਿ ਅਸੀਂ ਸੋਸ਼ਲ ਬੈਨੀਫਿਟ ਨਹੀਂ ਲਵਾਂਗੇ ਤੇ ਅਸੀਂ ਟੇਕ ਕੇਅਰ ਕਰਾਂਗੇ। ਸੋ ਜੇ ਆਪਾਂ ਪਹਿਲਾਂ ਲਿਖਦੇ ਸੀ ਕਿ ਇੱਥੇ 10 ਸਾਲ ਦਾ ਸੋਸ਼ਲ ਬੈਨੀਫਿਟ ਨਹੀਂ ਲਵਾਂਗੇ ਤਾਂ ਉਹ 10 ਸਾਲਾਂ ਬਾਅਦ ਤੁਸੀਂ ਕਰ ਸਕਦੇ ਸੀ। ਜੇ ਹੁਣ 20 ਬਾਅਦ ਲਿਖਦੇ ਹਾਂ ਤਾਂ 20 ਬਾਅਦ ਹੈ,
20 ਲਿਖਿਆ ਜਾਂਦਾ ਵਿੱਚ ਹੁਣ।
ਹਾਂਜੀ ਬਿਲਕੁਲ, 2014 ਤੋਂ ਬਾਅਦ 20 ਲਿਖਿਆ ਜਾਂਦਾ ਤੇ ਇਹਦੇ ਨਾਲ ਨਾਲ ਪਰ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਜਿਹੜਾ ਇਨਕਮ ਸਪਲੀਮੈਂਟ ਹੈ ਨਹੀਂ ਲੈ ਸਕਦੇ।
ਪਰ ਫਿਰ ਉਹ ਤੁਹਾਡੇ ਜਿਹਨੇ ਸਪਾਂਸਰ ਕੀਤਾ ਉਹ ਤੋਂ ਵਸੂਲਦੇ ਨੇ,
ਉਹਦੇ ਵਿੱਚ ਵੀ ਇੱਕ ਲੂਪਹੋਲ ਹੈਗਾ। ਉਹ ਲੂਪਹੋਲ ਹੈਗਾ ਉਹ ਤਾਂ ਹੀ ਵਸੂਲ ਸਕਦੇ ਨੇ ਜੋ ਗਾਹਾਂ ਕਿਸੇ ਨੂੰ ਉਹਨੇ ਸਪਾਂਸਰ ਕਰਨਾ ਹੈਗਾ। ਜੇ ਉਹਨੇ ਅੱਗੇ ਕਿਸੇ ਨੂੰ ਸਪਾਂਸਰ ਹੀ ਨਹੀਂ ਕਰਨਾ, ਉਹਨਾਂ ਕੋਲ ਇੱਕ ਅਧਿਕਾਰ ਹੀ ਨਹੀਂ ਉਹਨੂੰ ਵਸੂਲਣ ਦਾ।
ਅੱਛਾ
ਸੋ ਇਹ ਇਹ ਲੂਪਹੋਲ ਹੈਗਾ ਪੇਰੈਂਟ ਕਿਸੇ ਦੇ ਆਏ ਤੇ ਉਹ ਆ ਕੇ ਉਹਨਾਂ ਨੇ ਜਿਹੜਾ ਆਪਦਾ ਇਨਕਮ ਸਪਲੀਮੈਂਟ ਅਪਲਾਈ ਕਰਦੇ ਪਹਿਲੇ ਦਿਨ ਵੀ ਅਪਲਾਈ ਕਰ ਸਕਦੇ ਹੈਗੇ ਅੱਗੇ ਜੋ ਉਹਨਾਂ ਦੀ ਉਮਰ
ਜੇ ਹੁਣ ਇਸਲੇ ਮੇਰੇ ਪੇਰੈਂਟਸ ਨੇ ਆਉਣਾ ਹੋਵੇ ਤੇ ਮੇਰੇ ਕੋਲ ਗਾਹ ਹੋਰ ਕੋਈ ਸਪੋਂਸਰ ਕਰਨ ਨੂੰ ਹੈ ਨਹੀਂ ਗਾ ਤੇ ਫਿਰ ਦੇ ਕੈਨ ਅਪਲਾਈ ਇਟ ਐਂਡ
ਬਹੁਤ ਲੋਕ ਇਹਦਾ ਫਾਇਦਾ ਉਠਾਉਂਦੇ ਜੀ ਆ ਜਿਹੜੀ ਗੱਲ ਤੁਸੀਂ ਆਖੀ ਇਹਦਾ ਬਹੁਤ ਲੋਕ ਫਾਇਦਾ ਉਠਾਉਂਦੇ ਨੇ ਜੇ ਉਹਨੂੰ ਕਿਸੇ ਨੂੰ ਸਪੋਂਸਰ ਹੀ ਨਹੀਂ ਕਰਨਾ ਹਾਂ ਜੇ ਉਹਨੂੰ ਕਦੇ ਸਪੋਂਸਰ ਕਰਨਾ ਪੈ ਗਿਆ ਤਾਂ ਜਿੰਨੇ ਵੀ ਪੈਸੇ ਉਹਨੂੰ ਦਿੱਤੇ ਨੇ ਸਾਰੇ ਦੇ ਸਾਰੇ ਵਾਪਸ ਕਰਨੇ ਪੈਣਗੇ ਤਾਂ ਕਿਸੇ ਨੂੰ ਸਪੋਂਸਰ ਕਰ ਪਾਊਗਾ ਸੋ ਚਾਹੇ ਉਹ ਵਿਆਹ ਦਾ ਕੇਸ
ਬਾਵਾ ਲੋਕ ਇਸ ਤੋਂ ਜਾਣਦੇ ਆ ਇਸ ਫੈਕਟ ਨੂੰ ਤੇ ਆਈ ਹਰਡ ਇਟ ਦ ਫਸਟ ਟਾਈਮ
ਹਾਂਜੀ ਕਾਫੀ ਲੋਕ ਇਹ ਫੈਕਟ ਨੂੰ ਜਾਣਦੇ ਹੈਗੇ
ਤੇ ਕਰ ਵੀ ਦਿੰਦੇ ਨੇ
ਹਾਂਜੀ ਪਰ ਉਹ ਕਈ ਵਾਰੀ ਫਸ ਵੀ ਜਾਂਦੇ ਨੇ ਜੋ ਕਿਸੇ ਨੂੰ ਸਪੋਂਸਰ ਕਰਨਾ ਹੋਵੇ ਤਾਂ ਸਰਕਾਰ ਨੂੰ ਪੈਸੇ ਵੀ ਦੇਣੇ ਪੈ ਜਾਂਦੇ ਨੇ ਉਹਨਾਂ ਨੂੰ ਪਰ ਜੋ ਸਪੋਂਸਰ ਹੀ ਨਹੀਂ ਕਰਨਾ ਤਾਂ ਕੋਈ ਅਧਿਕਾਰ ਹੀ ਨਹੀਂ ਕਿ ਉਹ ਸਿੱਧੇ ਆ ਕੇ ਉਹਨਾਂ ਤੋਂ ਪੈਸੇ ਲੈ ਲੈਣ ਚ
ਜੀ ਹਾਂ ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਗੁਰਪ੍ਰੀਤ ਖਹਿਰਾ ਜੀ CWC ਇਮੀਗ੍ਰੇਸ਼ਨ ਤੋਂ ਮੇਰੇ ਨਾਲ ਨੇ ਇਮੀਗ੍ਰੇਸ਼ਨ ਦੀਆਂ ਕੁਝ ਗੱਲਾਂ ਬਾਤਾਂ ਕਰਾਂਗੇ ਮਿੰਟ ਮੇਰੇ ਪਾਸ ਥੋੜੇ ਬਚੇ ਨੇ ਮੈਂ ਦੱਸਦਾ ਕਿ ਜੈਗ ਓਇਲਾ ਜੀ ਦਾ ਨੰਬਰ 416-371-7070 ਜੈਗ ਓਇਲਾ ਜੀ ਪਾਸ ਕੈਲੇਡਨ ਦੇ ਵਿੱਚ ਇੱਕ ਬਹੁਤ ਵਧੀਆ ਡਿਟੈਚ 4 ਬੈਡਰੂਮ ਦਾ ਘਰ ਹੈ 2 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ 2 ਮਾਸਟਰ ਬੈਡਰੂਮ ਨੇ ਪਲੱਸ 5 ਵਾਸ਼ਰੂਮ 9 ਫੁੱਟ ਦੀ ਸੀਲਿੰਗ 5 ਸਾਲ ਨਵਾਂ ਘਰ ਆ ਅਪਗ੍ਰੇਡਡ ਵਿਦ ਲਾਰ ਆਫ ਥਿੰਗਸ 1.1 ਮਿਲੀਅਨ ਦਾ ਇਹਨਾਂ ਨੇ ਲਿਸਟ ਕੀਤਾ ਆ ਅਤੇ ਇਸ ਤੋਂ ਇਲਾਵਾ ਕੰਟਰੀ ਸਾਈਡ ਅਤੇ ਮੈਕਵੀਨ ਦੇ ਏਰੀਏ ਦੇ ਵਿੱਚ 4 ਬੈਡਰੂਮ ਦਾ ਡਿਟੈਚ ਕਰ 2 ਸਾਲ ਨਵਾਂ ਘਰ 4000 ਸਕੇਅਰ ਫੁੱਟ ਦਾ 60 ਫੁੱਟ ਦੀ ਕਾਰਨਰ ਲੋਟ ਦੇ ਉੱਤੇ ਹੈ ਇਹ ਘਰ ਇਹਨਾਂ ਨੇ 1.5 ਦਾ ਲਿਸਟ ਕੀਤਾ ਹੈ 416-371-7077 ਇਹਨਾਂ ਨੰਬਰ ਹੈ 416-371-7077 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਲਗਜ਼ਰੀ ਲਾਈਟ ਉੱਤੇ ਸਪੈਸ਼ਲ ਸੇਲ ਇਸ ਸਮੇਂ ਚੱਲ ਰਹੀ ਹੈ ਕਲੋਜ਼ਿੰਗ ਡਾਊਨ ਸੇਲ ਹੈ 905-856-9999 ਇਹਨਾਂ ਨੰਬਰ ਹੈ 905-856-9999 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਔਰ ਇਸ ਦੇ ਨਾਲ ਦੱਸ ਦਈਏ ਕਿ ਮਨਪਸੰਦ ਕਿਚਨ ਅਤੇ ਵਾਸ਼ਰੂਮ ਬਣਵਾਉਣ ਦੇ ਲਈ ਤੁਸੀਂ ਬਿਕਰਮਜੀਤ ਸੰਘਾ ਹੁਣਾਂ ਨੂੰ ਕਾਲ ਕਰਨੀ ਹੈ 416-200-0931 416-200-0931 ਸੈਮ ਹਿਲ ਲੋਜਿਸਟਿਕਸ ਵਾਲਿਆਂ ਨੂੰ ਡਰਾਈਵਰ ਦੀ ਜ਼ਰੂਰਤ ਹੈ 647-923-9474 647-923-9474 ਕੈਲੇਡਨ ਪੇਂਟ ਐਂਡ ਬਿਲਡਿੰਗ ਸਪਲਾਈ ਜਿੱਥੋਂ ਕਿ ਸੀਕੋ ਅਤੇ PPG ਪੇਂਟ ਵਾਲ ਟਾਇਲ ਫਲੋਰ ਟਾਇਲ ਸਭ ਕੁਝ ਤੁਸੀਂ ਲੈ ਸਕਦੇ ਹੋ ਕੈਲੇਡਨ ਪੇਂਟਸ ਦਾ ਨੰਬਰ ਹੈ 905-463-2375 ਘਰ ਨੂੰ ਪੇਂਟ ਕਰਨਾ ਘਰ ਦੀ ਕੋਈ ਰੈਨੋਵੇਸ਼ਨ ਕਰਾਉਣੀ ਹੈ ਉਹਦੇ ਲਈ 905-463-2375 ਦੇ ਉੱਤੇ ਸਾਰਾ ਸਮਾਨ ਤੁਹਾਨੂੰ ਡਿਸਕਾਊਂਟ ਰੇਟ ਦੇ ਉੱਤੇ ਮਿਲੇਗਾ 905-463-2375 ਇਹਨਾਂ ਦਾ ਨੰਬਰ ਹੈ ਸੋ ਮਿੰਟ 2 ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ
ਸੰਦੇਸ਼ ਹੈ ਅਗਰਵਾਲ ਸਾਹਿਬ ਕਿ ਜਿਹੜੇ ਵਿਆਹ ਦੇ ਕੇਸ ਹੈਗੇ ਜੀ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਕਾਫੀ ਵੱਧ ਚੁੱਕਿਆ ਹੁਣ ਤਕਰੀਬਨ 1.5 ਸਾਲ ਹੋ ਚੁੱਕਿਆ ਨਵੀਂ ਦਿੱਲੀ ਤੋਂ ਜੇ ਆਪਾਂ ਗੱਲ ਕਰੀਏ ਇਹ ਪਹਿਲਾਂ ਮਿਸਿਸ ਸਾਗਾ ਪ੍ਰੋਸੈਸ ਕਰਦਾ ਸੀ ਇਹਨਾਂ ਕੇਸਸ ਨੂੰ ਹੁਣ ਉਹ ਸਾਰੇ ਸਿਡਨੀ ਨੋਵਸ ਕੋਸ਼ਾ ਦੇ ਵਿੱਚ ਕੇਸ ਪ੍ਰੋਸੈਸਿੰਗ ਸੈਂਟਰ ਬਣਾ ਤਾ ਇਮੀਗ੍ਰੇਸ਼ਨ ਮਹਿਕਮੇ ਨੇ ਪ੍ਰੋਸੈਸ ਤਾਂ ਇਸ ਲਈ ਕੀਤਾ ਸੀ ਕਿ ਐਕਸਪੀਡਾਈਟ ਹੋਊਗਾ ਇਹਦੇ ਨਾਲ ਛੇਤੀ ਪ੍ਰੋਸੈਸ ਹੋਣਾ ਸ਼ੁਰੂ ਹੋਊਗਾ ਪਰ ਉਹਦੇ ਨਾਲ ਹੋ ਉਲਟਾ ਗਿਆ ਜੀ ਉਹਦੇ ਨਾਲ ਟਾਈਮ ਪੀਰੀਅਡ ਵਧਣੇ ਸ਼ੁਰੂ ਹੋ ਗਏ ਕਿਉਂਕਿ ਉੱਥੇ ਇੰਨੇ ਟ੍ਰੇਨਡ ਆਫਿਸਰ ਨਹੀਂ ਸੀ ਅਤੇ ਪ੍ਰੋਸੈਸ ਦੇ ਵਿੱਚੋਂ ਵੀ ਕਾਫੀ ਡਿਲੇਜ਼ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਦੂਜਾ ਇਹਦੇ ਨਾਲ ਨਾਲ ਇੰਟਰਵਿਊਜ਼ ਬਹੁਤ ਲੋਕਾਂ ਨੂੰ ਜਿਹੜੀ ਕਾਲ ਹੋਣ ਲੱਗ ਗਈ ਜੀ ਕਿਉਂਕਿ ਉਹ ਕੇਸ 'ਚ ਉਹਨਾਂ ਡਿਲੇ ਹੋ ਜਾਂਦਾ ਡਿਲੇ ਹੋਣ ਕਾਰਨ ਕਿ ਉਹ ਦੇਖਣਾ ਚਾਹੁੰਦੇ ਨੇ ਕਿ ਰਿਲੇਸ਼ਨਸ਼ਿਪ ਕੰਟੀਨਿਊਟੀ ਹੈਗੀ ਹੈ ਕਿ ਨਹੀਂ ਹੈਗੀ ਹੈ ਜੋ 1.5 ਸਾਲ ਲੱਗ ਗਿਆ ਅਤੇ 1.5 ਸਾਲ ਦੇ ਵਿੱਚੋਂ ਤੁਸੀਂ ਕਮਿਊਨੀਕੇਟ ਨਹੀਂ ਕਰ ਰਹੇ ਕੰਟੀਨਿਊ ਨਹੀਂ ਕਰ ਰਹੇ ਤਾਂ ਤੁਹਾਡਾ ਕੇਸ ਹੈ ਜਿਹੜਾ ਉਹ ਰਿਫਿਊਜ਼ ਹੋ ਸਕਦਾ ਸੋ ਜੇ ਕਿਸੇ ਨੇ ਹੁਣ ਵਿਆਹ ਦਾ ਕੇਸ ਅਪਲਾਈ ਕੀਤਾ ਉਹ 'ਚ ਦੇਰੀ ਹੋ ਰਹੀ ਹੈ ਜਾਂ ਉਹਨਾਂ ਨੂੰ ਇੰਟਰਵਿਊ ਕਾਲ ਆਈ ਹੈ ਉਹ ਬਿਨਾਂ ਇੰਟਰਵਿਊ ਲਈ ਪ੍ਰੈਪਰੇਸ਼ਨ ਕਰੇ ਨਾ ਜਾਣ 'ਚ ਕਿਉਂਕਿ ਜਿਹੜਾ ਕਰੰਟ ਕਾਨੂੰਨ ਹੈ ਬਹੁਤ ਸਾਰੇ ਲੋਕ ਇਹ ਸਮਝਦੇ ਹੋ ਸਿਰਫ ਇਹ ਪ੍ਰੂਵ ਕਰਨਾ ਕਿ ਵਿਆਹ ਸੱਚਾ ਹੈ ਬਿਲਕੁਲ ਨਹੀਂ ਹੈਗਾ ਜੀ ਤੁਸੀਂ ਇਹ ਪ੍ਰੂਵ ਕਰਨਾ ਕਿ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਹੈਗਾ ਜਿਹੜਾ ਜਿਹੜਾ ਕਿ ਇੱਕ ਜਿਹੜਾ ਪਰਪਸ ਹੈ ਉਹ ਕੋਈ ਟੈਂਜੀਬਲ ਚੀਜ਼ ਤਾਂ ਹੈ ਨਹੀਂ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ ਫੀਲ ਕਰ ਸਕਦੇ ਹਾਂ ਦੇਖ ਸਕਦੇ ਹਾਂ ਉਹ ਤਾਂ ਸਬੂਤਾਂ ਨਾਲ ਇਹ ਓਵਰਕਮ ਹੋ ਸਕਦੀ ਹੈ ਅਤੇ ਦੂਜਾ ਤੁਸੀਂ ਕੀ ਕਹਿਣਾ ਅਤੇ ਤੁਸੀਂ ਕੀ ਨਹੀਂ ਕਹਿਣਾ ਉਹ ਵੀ ਓਨਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਇਹੀ ਜਿਹੀ ਕੋਈ ਗੱਲ ਕਹਿਤੀ ਜਿਹੜੀ ਤੁਹਾਡੇ ਖਿਲਾਫ਼ ਭੁਗਤ ਸਕਦੀ ਹੈ ਤਾਂ ਤੁਹਾਨੂੰ ਉਹ ਵੀ ਨੁਕਸਾਨ ਜਿਹੜਾ ਕਰਦੀ ਹੈਗੀ ਹੈ
ਸੋ ਇਹਦੇ ਲਈ ਪੂਰੀ ਤਿਆਰੀ ਤੁਸੀਂ ਕਰਾਉਂਦੇ ਹੋ
ਹਾਂ ਬਿਲਕੁਲ ਜੀ ਚਾਹੇ ਅਸੀਂ ਕੇਸ ਅਪਲਾਈ ਕੀਤਾ ਹੈਗਾ ਚਾਹੇ ਨਹੀਂ ਕੀਤਾ ਚਾਹੇ ਕਿਸੇ ਹੋਰ ਕੋਲੋਂ ਵੀ ਕਰਿਆ ਉਹ ਇੰਟਰਵਿਊ ਪ੍ਰੈਪ ਕਰਨਾ ਚਾਹੁੰਦੇ ਆ ਜ਼ਰੂਰ ਸਾਡੇ ਨਾਲ ਸੰਪਰਕ ਕਰ 905-670-4444 905-670-4444
ਥੈਂਕ ਯੂ ਸੋ ਮੱਚ ਔਰ ਮੈਨੂੰ ਵੀ ਇੱਥੇ ਦਿਓ ਆ ਗਿਆ 416-970-5005 ਮੇਰਾ ਨੰਬਰ ਫਿਰ ਮਿਲਦੀ ਉਮੀਦ ਦੇ ਨਾਲ ਸਤਿ ਸ਼੍ਰੀ ਅਕਾਲ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan!
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ, और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट hp.ca या अपने नजदीकी HP रिटेलर।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ, ਦੀਨ ਦੁਖੀਆਂ ਦੇ ਦਰਦੀ, ਦਇਆ ਦੇ ਪੁੰਜ, ਗਰੀਬਾਂ, ਰੋਗੀਆਂ ਅਤੇ ਨਿਆਸਰਿਆਂ ਦਾ ਆਸਰਾ ਬਣੇ, ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰਦਰਸ਼ਨੀ ਅਤੇ ਪੈਦਲ ਮਾਰਚ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਦਰਸ਼ਨੀ 27 ਅਤੇ 28 ਜੁਲਾਈ ਨੂੰ ਲੱਗੇਗੀ। ਪੈਦਲ ਮਾਰਚ ਸਧਾਰਨ ਪਾਠ ਦੇ ਭੋਗ ਉਪਰੰਤ 10 ਵਜੇ ਸਵੇਰੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਆਰੰਭ ਹੋਵੇਗੀ। ਅਸੀਂ ਆਪ ਜੀ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕਰਦੇ ਹਾਂ। ਜਾਣਕਾਰੀ ਲਈ 905-450-9664। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿੰਨਾ ਮਿਟਾਉਣਾ ਹੋਵੇ ਥੋੜੀ ਬਿਨਾ ਨਹੀਂ ਉਹ ਜਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ 100-star ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
क्रिकेट वर्ल्ड कप 2019 की शानदार और कामयाब ट्रांसमिशन के बाद अब अपने नाज़रीन के लिए लेकर आए हैं मैच पॉइंट विद डॉक्टर।